भेद बतावे। गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। एक लड़ी वार विचार दास आप जी दे सामने रख रहे हैं। जपो ता एको नामा अवर निराफल कामा। धार्मिक जगत दे सारे धार्मिक कर्म उतने चिर तक निष्फल ने जितने चिर तक मनुख जप नहीं आरंभ करता। एक बाणी पढ़नी है, एक बाणी जपनी है। पढ़न लग्या ध्यान बार करना पैंदा। पढ़न दी भी महिमा है, क्योंकि पढ़िए ना तो बाणी कंठ नहीं हो सकती, पढ़िए ना ते अर्थ बोध दा नहीं पता चल सकता, पढ़िए ना ते ए भी नहीं पता चलदा किस भगत दे बोल ने किड़े पातशाह दे बोल ने। पर इतना ही पता चलदा है पहले पातशाह दे बोल ने के पंजवें दे, कबीर दे बोल ने के नामदेव दे। ज्यादा विचार नाल पढ़िए तो कुछ अर्थ बोध का पता चल जाता। या बार बार पढ़िए तो कंठ हो सकती है। पढ़न लग्या जिंदगी बदल दी नहीं है, चाहे सारी जिंदगी पढ़िए। पढ़िए जेते बरस बरस, पढ़िए जेते मास, पढ़िए जेती आर जा, पढ़िए जेते सास। नानक लेखे एक गल, सारी जिंदगी पढ़िए बाणी लेखे च नहीं है। नानक लेखे एक गल, एक गल लेखे च है केड़ी, जपो ता एको नामा अवर निराफल कामा। हुण बाणी जपना की है? जपना ए है कि जबान उचारण करे ते मन सुने, रसना वक्ता बने मन सरोता बने। सरवन गोविंद गुण सुनो अर गाओ रसना गीत, आप कथे आप सुनने हार, कथन भी आप करे सुने भी आप। गावीए सुनिए मन रखिए भाव, दुख पर हर सुख घर ले जाए। सारे दुख समाप्त हो जाएंगे, सारे दुख मिट जाएंगे अगर मनुख गावे ते सुने। जितने पाप ने, जितने दुख ने, जितने संताप ने सुनदिया मिट जाएंगे। अगर कोई आखे मैं मुद्दतां तो बाणी पढ़ रहा दुख नहीं मिटे, पाप नहीं मिटे, तो मैरज करा नहीं मिटणगे, नहीं मिटते दुख, नहीं मिटणगे, नहीं मिटते, जपदिया मिटदे ने। ते जपना ए हुंदा है रसना उचारण करे ते मन सुने। सुनन दी कितनी महिमा है, चार पौड़ियां मेरे पातशाह ने उचारण कीतियां जपजी साहब दे, और बार बार आख्या नानक भगता सदा विगास, सुनिए दुख पाप का नास। सुनद ही दुख नास हो जाते, सुनद ही पाप नास हो जाते। जे मुदता तो बाणी का अध्ययन चल रहा है, दुख नहीं मिटे, पाप नहीं मिटे, तो पढ़दा पै कि जपदा नहीं पै। जपन दे सुनना होंदा है। मैं एक दफा फिर दोहरावा, भोजन दी बुरकी कंठ तो जद थले चली जाती है, ये पच के इदा कुछ हिस्सा मांस बनता है, खून बनता है, मिंज बनता है, चर्बी बनता है, शरीर दी शक्ति बनता है। भोजन ही शरीर है, भजन जपी हुई बाणी एक कन्ना दे राही अंदर जाएगी, मुंह दे राही नहीं, मुंह दे राही प्रगट करनी। जिवें हत्थां नाल भोजन बनाना है, मुंह नाल खाना है, रसना नाल भजन करना है, कन्ना राही भजन नूं अंदर ले जाना। पकाना हत्थां ने, खाना मुंह ने, जपना रसना ने, पर जपे हुए नूं अंदर ले जाना है कन्ना ने। गाविए सुनिए मन रखिए भाव, कदी इस तरह साधना करन बैठोगे तो एक गल का पता चल जाएगा, जबान नाल उच्चारण करना आसान है, कोई औखी गल नहीं, सारा दिन भी पढ़ सकते। जपना औखा है, जपन लगे मन सुने, मन नहीं सुनता, नहीं सुनता, चंगियां चंगियां दा नहीं सुनता। मैनू ऐसे ऐसे अभ्यासी मिले ने जो 24 घंटे कम से कम 8-9 घंटे ते जप ही करदे ने, पर अक्सर हिरदा उन्हां दा रोंदा होया ही मिले है, मस्किन जी मन ते सुनदा ही नहीं। एवें नहीं फरीद ने कह दिता लोका आपो अपनी मैं अपनी पई, अगर कोई ये आखे मेरा मन नहीं सुनदा, बाबा फरीद करन मेरा भी नहीं सुनदा, मैनू अपनी पई है, मन नहीं सुनदा। अगर मन सुन लवे, इक्को ही पंक्ति सुन लवे, पातशाह दी बाणी कहंदी है किनका एक जिस जी बसावे ताकि महिमा गनी ना, किनका मातर भी वस जाए, अनंत जन्मां दे पाप धुल जाणगे, सारे दुख संताप मिट जाणगे। पर किधरे सुने सही, मन सुनन नूं राजी नहीं हुंदा। नानक भगतां सदा विगास, सुनिए दुख पाप का नास। ये बचकानियां गल्लां धार्मिक जगत दे चलदियां ने बच्चियां वालियां, मन ते टिकदा ही नहीं, बाणी की पड़ी है, मन ते टिकदा ही नहीं, वाहिगुरु जपिए की, अजे इन्हां नूं मन दी समझ भी नहीं। जिनको मन की प्रतीत ना है, नानक से क्या कथे ज्ञान है। महाराज कहिंदे ने इन्हां ने की जपना है, अजे ते इन्हां नूं मन दा भी नहीं पता। जिस दिन मन दा पता चलेगा, उस दिन पता चलेगा कि मन तो पार जाना इंज है जिवें हिमालिया दी बुलंद चोटी माउंट एवरेस्ट गौरी शंकर नूं अबूर करना होए। पुराना नाम एवरेस्ट दा गौरी शंकर है, और गौरी शंकर ते चढ़ना, एवरेस्ट ते चढ़ना जितना औखा है, उस तो भी कई गुणा औखा है। मन सुने, मन दे सुनदे है, मन मिटदा है, और मन ज्योत स्वरूप बनदा है। मन तो ज्योत स्वरूप है, अपना मूल पहचान। दो लफ्ज में अर्ज करा, जिन्ने चिर तक सुनदा नहीं उन्ने चिर तक शैतान है, सुनन लग पे तो भगवान हो जाता है, परमात्मा दा रूप हो जाता है। मन तो ज्योत स्वरूप है, अपना मूल पहचान। जपेगा कौन, कथा कीर्तन तो प्रेरित होके गुरुद्वारे सत्संग आके प्रेरित होके जपेगा कतई नहीं। बड़ी दुनिया मंदिरां च जांदी है, तीर्थां च जांदी है, गुरुद्वारियां च जांदी है। मैं किधरे निराश नहीं कर रहा है, ये सारियां गल्लां सिखणियां ते गुरुद्वारे तो है ना, गुरु द्वारे होए सो जी पास। जपेगा कौन, जिसनों गुरुद्वारे आके इतनी समझ पै जाए, जन्म दुख है, जीवन दुख है, जगत दुख है, इतना पता चल जाए। जितना स्याणा मनुख आंदा है उतना ही दुखी आंदा है, जितना मूर्ख अचेत आंदा है दुखी नहीं आंदा है। फिर मनुख तो परे ने पशु ते बिल्कुल मूड ने वो इतने दुखी नहीं होंगे। तो पशुआ तो परे है बनस्पति वो ते मामूली जिया किधरे दुख महसूस कर दी। मनुख ज्यादा दुख महसूस करता है बनस्पति नालों पशुआ नाल। मनुखा दे चों ओ मनुख ज्यादा दुख महसूस करता है जो बहुत स्याणा है, दार्शनिक है, चिंतक है, जिसका मन ज्यादा जाग गया वो ज्यादा दुखी होगा। देखो डॉक्टर किसी का ऑपरेशन करता है तो मनुख नूं बेहोश करना पैंदा और की जगह नूं सुन करना पैंदा। सनाटे दे सुन दे दुख नहीं महसूस होंदा। जागृति दे मामूली जियां सुई लगेगी तो मनुख तड़पेगा पर अचेतपणे च चाकू चल दें तां वी कुछ नहीं। अचेत मनुख मूर्ख बंदा मूढ़ बंदा इतना दुखी नहीं होंदा। जिन्ना जिन्ना स्याणा होंदा जाएगा भाव जागदा जाएगा दुखी होवेगा दुखी होवेगा। ते जिस दिन यह दिस पे सारा संसार दुख है निराश हो जाता है उदास होता है। दो लफ्ज मैं दोहरावां जेड़े संसार तो उदास होए उन्होंने निरंकार की तलाश की थी, दूजिया ने नहीं। जो इस जीवन तो उदास होए उन्होंने परम जीवन की तलाश की थी, दूजिया ने नहीं। जो परिवार तो उदास हो गए पदार्थां तो उदास हो गए उन्होंने परमात्मा की तलाश की थी। पदार्थ ही सब कुछ है, संसार ही सब कुछ है, परिवार ही सब कुछ है, जीवन ही सब कुछ है, परमात्मा कुछ भी नहीं है, कुछ भी नहीं है। पहला ज्ञान सब कुछ दुख है। अगर जिसनु ऐसा महसूस होवे ज्ञानी ते हो गया। सिद्धार्थ यशोदन दा लड़का जो बाद विच महात्मा बुद्ध बने राजकुमार है लेकिन स्याणा ज्यादा सी सुचेत ज्यादा सी। ये चल पिया तलाश करन परमात्मा दी। परमात्मा दे ज्ञान तो परमात्मा नूं खोजण गया नहीं, दुख दे ज्ञान। संसार दुख है, जीवन दुख है, जगत दुख है। उन्हों दुख का ज्ञान होया। परमात्मा का ज्ञान अखीर दे चौंदा है, उते सारे भरम भुलेखे दुख संताप मिटा देंदा है। परमात्मा की यात्रा आरंभ होंदी है संसार दे ज्ञान तो, इस जीवन दे ज्ञान तो। ते जिस दिन पता चल जाए सब कुछ दुख है, जिसनों ए पता चले है भी नहीं ते सब आनंद है मौजान है, अजे भावे कितना ही पाठ पूजा करे ते तीर्थां दा रटन करे अजे परमात्मा दे मार्ग ते नहीं चल सकदा। भगत कबीर जी दा बोल, कबीर जिन्हों किछ जानिया नहीं तिन सुख नींद बिहाए, हमू जो बूझो बूझना पूरी परी बलाए। जिन्हां ने संसार नू नहीं समझिया नहीं जानिया सुख नाल रहिंदे पैणा मौजां पै कर देना। कबीर कहिंदे मैं समझे है बला पै गई है, मेरा ते हिरदा तड़प उठे है, उदास हो गया निराश हो गया। जो संसार तो निराश नहीं वो निरंकार दी तलाश नहीं कर सकता, करेगा ही नहीं। आसा मनसा सगलते आगे जगते रहे निराशा, काम क्रोध जय परसे नाहिंड ते घट ब्रह्म निवास। श्लोकां दे च वी साहिब कहिंदे ने जय बिखिया सगली तजी सब ते भयो उदास। जिन्ने चिर तक निराश नहीं उदास नहीं ये परमात्मा दी तलाश नहीं करेगा। अजे ते इच्छा भी लेके आएगा गुरुद्वारे संसार दी इस जीवन दी पदार्थां दी, अजे किथे हनूज दिल्ली दूरस्त अजे दूर दियां खेडां ने। ਅਜੇ ਤੇ ਗੁਰਦੁਆਰੇ ਆਉਣਾ ਵੀ ਇਸਦਾ ਸੰਸਾਰ ਵਾਸਤੇ ਹੈ, ਅਸੀਂ ਤੇ ਅਜੇ ਤੇ ਪਾਠ ਪੂਜਾ ਵੀ ਇਸਦੀ ਪਦਾਰਥਾਂ ਵਾਸਤੇ ਹੈ। ਅਜੇ ਜੇ ਬਾਣੀ ਪੜਦਾ ਵੀ ਪਿਆ ਤੇ ਪਰਿਵਾਰ ਵਾਸਤੇ ਪੜ ਰਿਹਾ, ਸਰੀਰ ਵਾਸਤੇ ਪੜ ਰਿਹਾ, ਪਦਾਰਥਾਂ ਵਾਸਤੇ ਪੜ ਰਿਹਾ, ਇਹਨੂੰ ਕੀ ਪਤਾ। ਇਹ ਅਜੇ ਧਾਰਮਿਕ ਕਰਮ ਕਰਦਾ ਹੋਇਆ ਵੀ ਸੰਸਾਰੀ ਇਹ ਧਾਰਮਿਕ ਨਹੀਂ ਹੈ। ਇਹ ਬੋਲ ਹੋ ਸਕਦਾ ਦੁਖੀ ਤੇ ਕਰਨਗੇ ਤੁਹਾਨੂੰ, ਪਰ ਅਸਲੀਅਤ ਹੈ ਮੈਂ ਬਿਆਨ ਕਰਨਾ ਹੀ ਚਾਹੁੰਦਾ। ਆਸਾ ਮਨਸਾ ਸਗਲ ਤੇ ਆ ਗਏ, ਜਿਹਨੂੰ ਅਸੀਂ ਦੁੱਖ ਕਹਿੰਦੇ ਹਾਂ, ਜਿਸ ਨੂੰ ਅਸੀਂ ਸੁੱਖ ਕਹਿੰਦੇ ਹਾਂ, ਇਹ ਸੁੱਖਾਂ ਦੇ ਅੰਬਾਰ ਗੌਤਮ ਬੁੱਧ ਦੇ ਘਰ ਬਹੁਤ ਸਨ। ਸੋਨੇ ਦੇ ਬਰਤਨਾਂ ਵਿਚ ਭੋਜਨ ਖਾਂਦਾ ਸੀ, ਪਲੰਗ ਉਸਦਾ ਸੋਨੇ ਦਾ ਬਣਿਆ ਹੋਇਆ ਸੀ, ਸੈਰੋ ਤਫਰੀਹ ਵਾਸਤੇ ਸੁੰਦਰ ਸੁੰਦਰ ਰੱਥ ਸਨ, ਬੜੇ ਸੁੰਦਰ ਘੋੜੇ ਉਨ੍ਹਾਂ ਨਾਲ ਜੁੜਦੇ ਸਨ। ਆਲੀਸ਼ਾਨ ਬਾਗ ਬਗੀਚੇ ਮਹਿਲਾਂ ਦੇ ਸਨ। ਐਸਾ ਤੇ ਕੁਛ ਨਹੀਂ ਜਿਸ ਨੂੰ ਅਸੀਂ ਸੁੱਖ ਕਹਿੰਦੇ ਹਾਂ ਤੇ ਉਹਦੇ ਕੋਲ ਨਾ ਹੋਵੇ, ਲੇਕਿਨ ਕਹਿੰਦਾ ਦੁੱਖ ਹੈ, ਦੁੱਖ ਹੈ, ਦੁੱਖ ਹੈ। ਜਿਤਨਾ ਸੁਚੇਤ ਬੰਦਾ ਹੋਵੇਗਾ, ਸਿਆਣਾ ਹੋਵੇਗਾ, ਸਾਵਧਾਨ ਹੋਵੇਗਾ, ਦਾਰਸ਼ਨਿਕ ਹੋਵੇਗਾ, ਚਿੰਤਕ ਹੋਵੇਗਾ, ਦੁਖੀ ਹੋਵੇਗਾ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਮਿਰਜ਼ਾ ਗਾਲਿਬ ਨੂੰ, ਇਸ ਸ਼ਾਇਰ ਨੇ ਵੀ ਮੈਨੂੰ ਬੜਾ ਮੁਤਾਸਿਰ ਕੀਤਾ, ਇਹਦੀਆਂ ਗੱਲਾਂ ਬਹੁਤ ਗਹਿਰੀਆਂ ਤੇ ਬੁਲੰਦ ਨੇ। ਇਹ ਕਹਿੰਦੇ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਐ ਖੁਦਾ ਤੂੰ ਸਾਰੇ ਜਹਾਨ ਦੀਆਂ ਬੇਚੈਨੀਆਂ ਪਰੇਸ਼ਾਨੀਆਂ ਇਕੱਠੀਆਂ ਕੀਤੀਆਂ, ਤੇਰੇ ਕੋਲ ਹੋਰ ਕੁਛ ਨਹੀਂ ਬਣਿਆ, ਮੇਰਾ ਦਿਲ ਬਣਾ ਦਿੱਤਾ, ਮੈਂ ਇੰਨਾ ਪਰੇਸ਼ਾਨ, ਮੈਂ ਇੰਨਾ ਬੇਚੈਨ। ਇਤਨਾ ਬੇਚੈਨ ਮਨੁੱਖ ਹੁਣ ਕਿਸ ਤਰ੍ਹਾਂ ਜੀਵੇ। ਔਰ ਗਾਲਿਬ ਕਹਿੰਦਾ ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆਗੇ, ਸਾਰੇ ਦਾ ਸਾਰਾ ਸੰਸਾਰ ਬੱਚਿਆਂ ਦਾ ਖਿਡੌਣਾ, ਕੁਛ ਵੀ ਨਹੀਂ ਹੈ। ਇਹਦਾ ਮਤਲਬ ਬਾਲਗ ਹੋ ਗਿਆ, ਅਡਲਟ ਹੋ ਗਿਆ, ਇਹਨਾਂ ਖਿਡੌਣਿਆਂ ਨਾਲ ਮੈਂ ਨਹੀਂ ਖੇਡਣਾ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆਗੇ, ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆਗੇ, ਦਿਨ ਰਾਤ ਤਮਾਸ਼ਾ ਹੀ ਹੋ ਰਿਹਾ। ਔਰ ਪੁਨਰੁਕਤੀ ਹੋ ਰਹੀ ਹੈ, ਰਿਪੀਟੇਸ਼ਨ ਹੈ, ਸਵੇਰੇ ਖਾ ਲਿਆ, ਸ਼ਾਮੀ ਖਾ ਲਿਆ, ਸੌਂ ਗਏ, ਫਿਰ ਸਵੇਰੇ ਉੱਠੇ, ਫਿਰ ਕੰਮ ਧੰਦੇ ਚ ਗਲਤਾਨ, ਫਿਰ ਸਵੇਰੇ ਖਾਧਾ, ਸ਼ਾਮੀ ਖਾਧਾ, ਫਿਰ ਸੌ ਗਏ। ਉਹ ਕਹਿੰਦੇ ਜੀਵਨ ਤੇ ਪੁਨਰੁਕਤੀ ਹੈ, ਰਿਪੀਟੇਸ਼ਨ ਹੈ, ਦੌਰਾਨਾ, ਹੋਰ ਤੇ ਕੁਛ ਵੀ ਨਹੀਂ ਹੈ। ਗਾਲਿਬ ਇਹ ਪੁਨਰੁਕਤੀ ਹੈ, ਕਹਿੰਦਾ ਇਸ ਤਰ੍ਹਾਂ ਹੀ ਮੈਂ ਦੌੜਾਂਦਾ ਰਹਾਂ, ਇਹਦੇ ਕੁਛ ਵੀ ਨਹੀਂ ਹੈ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆਗੇ, ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆਗੇ, ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ। ਮਨੁੱਖ ਸਿੰਘਾਸਣਾਂ ਲਈ, ਰਾਜਨੀਤੀ ਲਈ, ਚੌਧਰਪਣੇ ਲਈ ਪਤਾ ਨਹੀਂ ਕਿਤਨੇ ਪਾਪੜ ਵੇਲਦੇ ਜਾਂ ਕਿਤਨੇ ਝੂਠ ਬੋਲਦਾ, ਕਈ ਦਫ਼ਾ ਕਿਤਨੇ ਖੂਨ ਖਰਾਬੇ ਕਰਦਾ, ਤਾਂ ਕਿਧਰੇ ਤਖ਼ਤ ਨਸੀਬ ਹੁੰਦਾ, ਤਾਂ ਕਿਧਰੇ ਸਿੰਘਾਸਨ ਨਸੀਬ ਹੁੰਦਾ। ਜਿਤਨਾ ਵੱਡਾ ਸਿੰਘਾਸਨ ਚਾਹੀਦਾ, ਉਤਨੀ ਵੱਡੀ ਹਿੰਸਾ, ਉਤਨਾ ਵੱਡਾ ਝੂਠ, ਉਤਨਾ ਵੱਡਾ ਫਰੇਬ, ਔਰ ਉਤਨਾ ਵੱਡਾ ਗੁਨਾਹ ਤੇ ਪਾਪ ਚਾਹੀਦਾ ਜਿਤਨਾ ਵੱਡਾ ਸਿੰਘਾਸਨ ਹੋਵੇ। ਜਿਸ ਸਾਰੀ ਦੁਨੀਆਂ ਨੂੰ ਸਿਕੰਦਰ ਫਤਿਹ ਕਰਨਾ ਚਾਹੁੰਦਾ ਸੀ, ਭਾਵੇਂ ਕਰ ਨਹੀਂ ਸਕੇ, ਇੱਕ ਚੌਥਾਈ ਵੀ ਨਹੀਂ ਕਰ ਸਕਿਆ, ਪਰ ਲੱਖਾਂ ਨੂੰ ਮੌਤ ਦੇ ਘਾਟ ਤੇ ਉਸਨੇ ਉਤਾਰਿਆ ਨਾ। ਚੌਧਰਪਣਾ ਚਾਹੀਦਾ ਹੈ। ਰਾਜਨੀਤੀ ਕੀ ਹੈ? ਜੋ ਅੱਗੇ ਉਸਨੂੰ ਪਿੱਛੇ ਸੁੱਟਣਾ, ਤੇ ਜੋ ਪਿੱਛੇ ਆ ਰਿਹਾ ਨੂੰ ਹੋਰ ਧੱਕਾ ਮਾਰਨਾ, ਤਾਂ ਕਿ ਨੇੜੇ ਨਾ ਆਵੇ। ਰਾਜਨੀਤੀ ਦਾ ਤੇ ਮਤਲਬ ਹੀ ਹੈ। ਰਾਜਨੀਤਿਕ ਜਿਨ੍ਹਾਂ ਪੌੜੀਆਂ ਤੇ ਚੜ ਕੇ ਸਿੰਘਾਸਣ ਤੱਕ ਪਹੁੰਚਦਾ ਉਸ ਪੌੜੀ ਨੂੰ ਤੋੜ ਦਿੰਦਾ। ਉਹਨੂੰ ਪਤਾ ਇਸ ਪੌੜੀ ਤੇ ਮੈਂ ਚੜ ਕੇ ਪਹੁੰਚਿਆ, ਅਗਲਾ ਵੀ ਚੜ ਸਕਦਾ, ਉਸ ਨੂੰ ਤੋੜ ਦਿੰਦਾ। ਜਿਨ੍ਹਾਂ ਜਿਨ੍ਹਾਂ ਦਾ ਆਸਰਾ ਲੈ ਕੇ ਪੁਰਾਣੇ ਰਾਜੇ ਮਹਾਰਾਜੇ ਬਾਦਸ਼ਾਹ ਤਖ਼ਤ ਪ੍ਰਾਪਤ ਕਰਦੇ ਰਹਿਣ, ਪਹਿਲੇ ਉਨ੍ਹਾਂ ਨੂੰ ਹੀ ਮਾਰ ਕੇ ਖਤਮ ਕਰਦੇ ਰਹਿਣ। ਬਈ ਇਨ੍ਹਾਂ ਨੂੰ ਮੈਨੂੰ ਤਖ਼ਤ ਦਿਵਾਇਆ ਤੇ ਜੇ ਮੈਨੂੰ ਤਖ਼ਤ ਦਿਵਾ ਸਕਦੇ ਨੇ ਮੇਰੇ ਕੋਲ ਖੋ ਵੀ ਸਕਦੇ ਨੇ, ਪਹਿਲੇ ਇਨ੍ਹਾਂ ਨੂੰ ਖਤਮ ਕਰੋ, ਪਹਿਲੇ ਇਨ੍ਹਾਂ ਨੂੰ ਟਿਕਾਣੇ ਲਓ। ਜਿਸ ਪੌੜੀ ਤੇ ਇਹ ਰਾਜਨੇਤਾ ਲੋਕ ਚੜ ਕੇ ਪਹੁੰਚਦੇ ਨੇ ਸਿੰਘਾਸਣ ਤੱਕ, ਪਹੁੰਚਦਿਆਂ ਪਹਿਲਾ ਕੰਮ ਇਹ ਕਰਦੇ ਨੇ ਪੌੜੀ ਤੋੜ ਦਈਏ, ਦੂਜਾ ਨਾ ਚੜੇ। ਜਿਨ੍ਹਾਂ ਜਿਨ੍ਹਾਂ ਦਾ ਦਾਮਨ ਪਕੜ ਕੇ, ਜਿਨ੍ਹਾਂ ਜਿਨ੍ਹਾਂ ਦੇ ਆਸਰੇ ਤੇ ਇਨ੍ਹਾਂ ਨੂੰ ਪ੍ਰਭਤਾ ਮਿਲਦੀ ਹੈ, ਪਹਿਲੇ ਉਨ੍ਹਾਂ ਨੂੰ ਖਤਮ ਕਰਦੇ, ਕਿਸੇ ਵੀ ਰੂਪ ਵਿਚ ਖਤਮ ਕਰਦੇ। ਮੈਂ ਦੇਖਦਾ ਭਾਰਤ ਦੇ ਚੋਟੀ ਦੇ ਕਈ ਲੀਡਰ ਸਨ, ਅੱਜ ਗੁਮਨਾਮ ਨੇ। ਉਨ੍ਹਾਂ ਨੂੰ ਆਪਣੇ ਸਾਥੀਆਂ ਨੇ ਪਿੱਛੇ ਸੁੱਟਿਆ, ਐਸਾ ਸੁੱਟਿਆ ਗੁਮਨਾਮ ਹੋ ਗਏ। ਕੱਲ ਤੱਕ ਚਾਰੋਂ ਪਾਸੇ ਸਲਾਮਾਂ ਹੁੰਦੀਆਂ ਸਨ, ਅੱਜ ਕੋਈ ਪੁੱਛਦਾ ਨਹੀਂ। ਰਾਜਨੀਤੀ ਖੜੀ ਇਸੇ ਤੇ ਹੈ। ਜਿਸ ਤਖ਼ਤ ਲਈ, ਜਿਸ ਚੌਧਰਪਣੇ ਲਈ ਮਨੁੱਖ ਇਤਨਾ ਝੂਠ ਬੋਲਦਾ, ਫਰੇਬ, ਠੱਗੀ, ਧੋਖਾ, ਛਲ, ਕਪਟ, ਗਾਲਬ ਕਹਿੰਦੇ ਬੱਚਿਆਂ ਦਾ ਤਮਾਸ਼ਾ। ਇੱਕ ਖੇਲ ਹੈ ਔਰੰਗ ਸੁਲੇਮਾਂ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ ਮਸੀਹਾ ਮੇਰੇ ਆਗੇ। ਕਹਿੰਦਾ ਮੈਂ ਰਿਧੀਆਂ ਸਿੱਧੀਆਂ ਤੋਂ ਵੀ ਪ੍ਰਭਾਵਿਤ ਨਹੀਂ। ਭਾਰਤ ਵਿਚ ਇਸ ਤਰ੍ਹਾਂ ਦੇ ਕਮ ਸੇ ਕਮ 40-50 ਸਾਧੂ ਤੇ ਹਨ ਜੋ ਸਰੇ ਆਮ ਰਿਧੀਆਂ ਸਿੱਧੀਆਂ ਦਾ ਪ੍ਰਗਟਾਵਾ ਕਰਦੇ ਹਨ। ਲੱਖਾਂ ਦਾ ਇਕੱਠ ਉਨ੍ਹਾਂ ਕੋਲ ਜਮ੍ਹਾਂ ਹੋ ਜਾਂਦਾ ਇਨ੍ਹਾਂ ਰਿਧੀਆਂ ਸਿੱਧੀਆਂ ਨੂੰ ਦੇਖਣ ਵਾਸਤੇ, ਔਰ ਉਹ ਪ੍ਰਗਟਾਵਾ ਕਰਨ ਦੇ ਚ ਹੀ ਰੁਕਦੇ ਨੇ। ਚੱਲੇ ਸਨ ਰੱਬ ਦੀ ਬੰਦਗੀ ਕਰਨ, ਇਨ੍ਹਾਂ ਤਮਾਸ਼ਿਆਂ ਚ ਹੀ ਰੁਕ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਿੱਧ ਹੋ ਮਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਬਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਕੋਈ ਧਨਵਾਨ ਧਨ ਦੇ ਚ ਰੁਕ ਜਾਂਦਾ, ਕੋਈ ਸਿਆਸਤਦਾਨ ਪ੍ਰਭਤਾ ਦੇ ਚ ਰੁਕ ਜਾਂਦਾ, ਕੋਈ ਯੋਗੀ ਸਾਧੂ ਅਭਿਆਸੀ ਸਿੱਧੀਆਂ ਚ ਰੁਕ ਜਾਂਦਾ। ਰੁਕਾਵਟਾਂ ਨੇ ਆਪਣੀਆਂ ਆਪਣੀਆਂ ਰਸਤੇ ਦੀਆਂ। ਗਾਲਬ ਇਤਨਾ ਸਿਆਣਾ, ਮੈਂ ਇਨ੍ਹਾਂ ਸਿੱਧੀਆਂ ਤੋਂ ਪ੍ਰਭਾਵਿਤ ਨਹੀਂ ਕਹਿੰਦਾ। ਇੱਕ ਬਾਤ ਹੈ ਅਜਾਸ ਮਸੀਹਾ ਮੇਰੇ ਆ ਗਏ, ਹਜ਼ਰਤ ਈਸਾ ਦੇ ਮੌਜੇ, ਇਹ ਵੀ ਬੱਚਿਆਂ ਦਾ ਤਮਾਸ਼ਾ, ਮੈਂ ਪ੍ਰਭਾਵਿਤ ਨਹੀਂ। ਕਿਉਂ? ਗਾਥਾਵਾਂ ਨੇ ਈਸਾ ਬਿਮਾਰ ਦੇ ਸਿਰ ਤੇ ਹੱਥ ਰੱਖਦਾ ਸੀ ਤੰਦਰੁਸਤ ਹੋ ਜਾਂਦਾ ਸੀ, ਅੰਧੇ ਦੇ ਸਿਰ ਤੇ ਹੱਥ ਰੱਖਦਾ ਸੀ ਅੱਖਾਂ ਮਿਲ ਜਾਂਦੀਆਂ ਸਨ। ਐਸੀ ਵੀ ਕਥਾ ਹੈ, ਮੁਰਦੇ ਦੇ ਸਿਰ ਤੇ ਹੱਥ ਰੱਖਿਆ ਜ਼ਿੰਦਾ ਹੋ ਗਿਆ। ਗਾਲਿਬ ਕਹਿੰਦੇ ਜਿਸ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਜ਼ਿੰਦਾ ਹੋ ਗਿਆ, ਕਿਆ ਉਹ ਫਿਰ ਨਹੀਂ ਮਰਿਆ? ਤੇ ਜੇ ਫਿਰ ਮਰ ਗਿਆ ਤੇ ਈਸਾ ਵੀ ਬੱਚਿਆਂ ਦਾ ਤਮਾਸ਼ਾ ਕਰਦਾ ਰਿਹਾ, ਹੋਰ ਕੀ ਮੈਂ ਇਸ ਨਾਲ ਵੀ ਸਹਿਮਤ ਨਹੀਂ। ਇਹ ਵੀ ਬੱਚਿਆਂ ਖਿਡੌਣਿਆਂ ਨਾਲ ਖੇਡਦਾ ਰਿਹਾ ਰਿਧੀਆਂ ਸਿਧੀਆਂ ਚ, ਤਰ੍ਹਾਂ ਤਰ੍ਹਾਂ ਦੇ ਕੌਤਕ ਦਿਖਾਉਣ ਦੇ ਚ। ਹੁਣ ਜਿਸ ਦੇ ਵਾਸਤੇ, ਜਿਸ ਮਨੁੱਖ ਲਈ ਤਖ਼ਤ ਵੀ ਬੇਮੈਨੀ ਹੈ ਤੇ ਸੰਸਾਰ ਦੇ ਸਾਰੇ ਪਦਾਰਥ ਵੀ ਬੇਮੈਨੀ ਹੋ ਗਏ ਔਰ ਰਿਧੀਆਂ ਸਿਧੀਆਂ ਵੀ ਬੇਮੈਨੀ ਨੇ, ਐਸੇ ਮਨੁੱਖ ਦਾ ਤੇ ਇੱਕੋ ਹੀ ਆਸਰਾ, ਜਾਂ ਤੇ ਖੁਦਾ ਮਿਲੇ ਜਾਂ ਫਿਰ ਆਤਮ ਹੱਤਿਆ ਕਰੇ। ਕਿਸ ਤਰ੍ਹਾਂ ਜੀਵੇਗਾ, ਕਿਵੇਂ ਜੀਵੇਗਾ? ਇਤਨਾ ਨਿਰਾਸ਼ ਹੈ ਸੰਸਾਰ ਤੋਂ। ਹੁਣ ਮੈਂ ਫਿਰ ਅਰਜ਼ ਕਰਾਂ, ਸੰਸਾਰ ਤੋਂ, ਇਸ ਜੀਵਨ ਤੋਂ, ਪਦਾਰਥਾਂ ਤੋਂ, ਪਰਿਵਾਰ ਤੋਂ ਨਿਰਾਸ਼ ਮਨੁੱਖਾਂ ਨੇ ਨਿਰੰਕਾਰ ਦੀ ਤਲਾਸ਼ ਕੀਤੀ, ਦੂਜਿਆਂ ਨੇ ਨਹੀਂ। ਪਰਿਵਾਰ ਸੁੱਖ ਹੈ, ਨਿਰੰਕਾਰ ਹੈ, ਪਦਾਰਥ ਸੁੱਖ ਹੈ, ਸੰਸਾਰ ਸੁੱਖ ਹੈ, ਪਰਮਾਤਮਾ ਫਿਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਪਰਮਾਤਮਾ ਦੀ ਤਲਾਸ਼ ਉਸ ਦਿਨ ਮਨੁੱਖ ਕਰਦਾ ਜਿਸ ਦਿਨ ਪਤਾ ਚੱਲਦਾ ਪਦਾਰਥ ਦੁੱਖ ਹੈ, संसार सुख है फिर ए निरंकार की तलाश करता है, संसार दुख है फिर ए निरंकार की तलाश करता है। पर जे संसार ही सुख है तो फिर निरंकार की कुछ भी नहीं। संसार दे सुखां लई कोई पाठ कर रहा है, कोई पूजा कर रहा है, ये सारे धार्मिक कर्म भी संसारी बन जाते हैं। ये भी मैं अर्ज करा, सारे कर्म संसारी बन जाते हैं। कदी कदाई कोई धार्मिक कर्म करता है, धार्मिक कर्म की है, संसार तो निराश है, उदास है और जप रहा है नाम प्रभु दा। दुख दे ज्ञान तो मनुख परमात्मा दे मार्ग ते चलदा है, परमात्मा दे ज्ञान तो नहीं। परमात्मा दा ज्ञान ते जप जप के मिलेगा, बाद च मिलेगा, वो अक्षरी ज्ञान नहीं आउंदा, अनुभवी ज्ञान होता है। अक्षरी ज्ञान नाल समझ ते पै जांदी है, जिंदगी बदलदी नहीं बदलदी। अक्षरी ज्ञान नाल थोड़ी जिहा जिंदगी ढंग दी चल सकती है, जीवन बदलदा नहीं। जीवन बदलदा अनुभवी ज्ञान नाल। इस दे उत्ते मैं अक्सर एक उदाहरण देना हुंदा, अक्षरी ज्ञान ते अनुभवी ज्ञान इन्हां दोहां च फर्क है। चलो थोड़ा जिहा निर्णय कर दे। अक्षरी ज्ञान इंज है जिमें किसे मां ने किसे थां तो बच्चा किसे कोल गोद ले लिया, वो स्वयं बांझ सी ते गोद च लई फिरदी है। अनुभवी ज्ञान ए है कि प्रसूत दी पीड़ा सहार के उन्हें अपनी कुख तो जन्म दिता है, उदी गोद च भी बच्चा है। तुम तुसी सारे ग्रस्ती होए, ये दोवें मावां एक जैसी आउणगियां कतई ही नहीं, मावें कितनी भी जो है लाड प्यार करे, आंतरिक गहराई उस बच्चे च नहीं आउंदी जो गोद लिया गया हुंदा है। कोई 10 साल पुरानी गल है, 9-10 साल, अनुभवी ज्ञान अक्षरी ज्ञान इस विषय ते मैं 8-10 दिन कैलगरी बोलदा रहा कैनेडा विच। कुछ सियाने चिंतक दार्शनिक टाइप दे बंदे सन, सुनना भी कुछ यही चाहते सन। अक्षरी ज्ञान उन्हां लोकां कोल बड़ा सी, कलम दे धनी सन, दिमाग दे धनी सन, बड़े बड़े साहित्यकार सन। मैं उत्थे दलील दित्ती, अक्षरी ज्ञान गोद लिया बच्चा है, अनुभवी ज्ञान कुख तो जन्मया बच्चा है। तीसरा ही दिन सी, मेरे कमरे च एक बेबी आई, मैनू कहन लगी गोद लिया बच्चा ते कुख तो जन्मया बच्चिया कह एक नहीं आउंदा। मैं कह नहीं आउंदा। कहन लगी ये बच्चा मैं गोद लिया है, ये मैनू अपनी जान तो भी प्यार है, ये रोंदा है, मेरा हिरदा रोंदा है, ये दी दुख सुख दा मैं पूरा ख्याल रखती हूं। तुसी किस तरह कहंदे हो कि गोद लिया बच्चा कुख लिया बच्चा एक नहीं होंदा। मैं कहा मैं पुरुष शरीर रखदा ते मैनू इतनी समझ है, तू स्त्री दा चोला रख के भी इतना नहीं जानदी, मैनू हैरानगी। मैं किस गल ते मैनू हैरानगी? मैं कह नहीं आउंदा। 8-10 दलीलां जो मैं उसनू दित्तियां, इस नाल उसकी तसली ना होई। इन्हां दलीलां च मैं थोड़ा टाइम ना जाया करा, उस नाल उसकी तसली ना होई। कहने लगे कुछ भी गल नहीं है। मैं कह फिर सुन, गोद लिया बच्चा और कुख तो जन्मया बच्चा, कुख तो जन्मया बच्चा किधरे वड्डा होके कुल नू कलंक लाण वाला हो जाए, मां बाप नू दुखी करे, बेचैन करे, ਤੇ ਬਹੁਤ ਸਾਰੇ ਉਸਦੇ ਚ ਔਗਣ ਹੋਵਣ ਤਾਂ ਵੀ ਮਾਂ ਉਸਦੇ ਔਗਣਾਂ ਤੇ ਪਰਦਾ ਪਾਉਂਦੀ ਹੈ, ਛੁਪਾਉਂਦੀ ਹੈ, ਲੋਕਾਂ ਨੂੰ ਨਾ ਪਤਾ ਚੱਲੇ, ਸਮਾਜ ਨੂੰ ਨਾ ਪਤਾ ਚੱਲੇ ਮੇਰੇ ਬੱਚੇ ਚ ਖਾਮੀਆਂ, ਮੇਰੇ ਬੱਚੇ ਚ ਕਮਜ਼ੋਰੀਆਂ, ਮੇਰੇ ਬੱਚੇ ਚ ਇਹ ਔਗਣ ਨੇ। ਮਾਂ ਛੁਪਾਉਂਦੀ ਹੈ, ਪਰਦਾ ਪਾਉਂਦੀ ਹੈ, ਦੂਜੇ ਨੂੰ ਬਿਲਕੁਲ ਨਾ ਪਤਾ ਚੱਲੇ। ਲੇਕਿਨ ਗੋਦ ਲਿਆ ਬੱਚਾ ਅਗਰ ਵੱਡਾ ਹੋ ਕੇ ਘਰ ਦੇ ਚ ਕਲੇਸ਼ ਤੇ ਸੰਤਾਪ ਨੂੰ ਜਨਮ ਦੇਵੇ, ਮਾਂ ਬਾਪ ਦੇ ਲਈ ਦੁੱਖ ਦਾ ਬਾਇਸ ਬਣੇ, ਘਰ ਨੂੰ ਕਲੰਕਿਤ ਕਰੇ, ਉਹੀ ਮਾਂ ਜਿਸ ਨੇ ਗੋਦ ਲਿਆਉਂਦਾ ਕਹਿ ਦਿੰਦੀ ਹੈ ਕਿਸ ਦਾ ਪਤਾ ਨਹੀਂ ਗੰਦਾ ਖੂਨ ਮੈਂ ਚੁੱਕ ਕੇ ਲਿਆਂਦਾ। ਮੈਂ ਅਜੇ ਇਤਨਾ ਹੀ ਆਖਿਆ ਸੀ ਵਾਕ ਤੇ, ਜੇ ਮੈਂ ਪੂਰਾ ਕਰਨਾ ਸੀ ਉਹ ਆਪਣਾ ਬੱਚਾ ਚੁੱਕ ਕੇ ਚੱਲ ਪਏ ਥੋੜਾ ਜਿਹਾ ਮੋਹ ਬਣਾ ਕੇ। ਬਾਅਦ ਵਿਚ ਉਸਨੇ ਮੈਨੂੰ ਮਾਫ਼ੀ ਦੀ ਚਿੱਠੀ ਲਿਖੀ ਕਿ ਮੈਂ ਉਸ ਦਿਨ ਕੁਝ ਰੁੱਖਾ ਬੋਲੀਆਂ, ਮੈਂ ਹੁਣ ਸਮਝੀਏ ਤੁਹਾਡੀ ਗੱਲ, ਕਿਉਂਕਿ ਫਿਰ ਇਸ ਪ੍ਰਕਰਨ ਨੂੰ ਮੈਂ ਲੰਬਾ ਕੀਤਾ, ਮੈਂ 10-15 ਦਿਨ ਬੋਲਿਆ। ਅਨੁਭਵੀ ਗਿਆਨ ਸਾਧਨਾ ਕਰ ਕਰਕੇ, ਜਪ ਕਰ ਕਰਕੇ, ਮਿਹਨਤ ਕਰ ਕਰਕੇ ਜਿੰਨੀ ਨਾਮ ਦੇ ਆਇਆ ਗਏ ਮੁਸ਼ਕਤ ਗਾਲ ਤਾਂ ਪ੍ਰਾਪਤ ਹੁੰਦਾ। ਅਕਸ਼ੀ ਗਿਆਨ ਤੇ ਪੜ੍ਹ ਲਿਆ, ਸੁਣ ਲਿਆ, ਮਿਲ ਗਿਆ, ਦਿਮਾਗ ਵਿਚ ਇਕੱਠਾ ਕਰ ਲਿਆ। ਅਕਸ਼ਰੀ ਗਿਆਨ ਇਸ ਸਦੀ ਦੇ ਉੱਤੇ ਬਹੁਤ ਵੱਧ ਗਿਆ ਹੈ, ਬੜੇ ਟੀਕਾਕਾਰ, ਬੜੇ ਗਿਆਨੀ, ਬੜੇ ਦਾਰਸ਼ਨਿਕ, ਬੜੇ ਚਿੰਤਕ, ਔਰ ਜਿਤਨੀ ਪੜ੍ਹਾਈ ਲਿਖਾਈ ਅੱਜ ਪਹਿਲੇ ਤੇ ਹੁੰਦੀ ਨਹੀਂ ਸੀ, ਇੰਨੇ ਸਕੂਲ, ਇਤਨੇ ਕਾਲਜ, ਗਲੀ ਗਲੀ ਦੇ, ਪਿੰਡ ਪਿੰਡ ਦੇ ਚ ਪੰਜਾਬ ਦੇ ਚ ਕਾਲਜ ਨੇ ਤੇ ਇੱਕ ਉਹ ਜ਼ਮਾਨਾ ਸੀ ਸ੍ਰੀ ਕ੍ਰਿਸ਼ਨ ਨੇ ਪੜ੍ਹਨਾ ਸੀ ਤੇ ਮਥੁਰਾ ਤੋਂ ਅਵੰਤਕਾ ਜਾਣਾ ਪਿਆ ਪੜ੍ਹਨ ਵਾਸਤੇ, ਉਜੈਨ ਜਾਣਾ ਪਿਆ, 500 ਮੀਲ ਦੂਰ ਜਾਣਾ ਪਿਆ, 500 ਮੀਲ ਤੱਕ ਕੋਈ ਵਿਦਿਆਲਾ ਨਹੀਂ ਸੀ। ਸ੍ਰੀ ਕ੍ਰਿਸ਼ਨ ਅਵੰਤਕਾ ਜਾ ਕੇ ਪੜ੍ਹੇ ਨੇ, ਸੰਦੀਪਨੀ ਕੌਰ ਯਾਦਗਾਰ ਦੇ ਚ ਆਸ਼ਰਮ ਅਜੇ ਵੀ ਬਣਿਆ ਹੋਇਆ। ਗੁਜਰਾਤ ਤੋਂ ਆਏ, ਕਾਠਿਆਵਾੜ ਤੋਂ ਆਏ ਸੁਦਾਮਾ ਅਵੰਤਕਾ ਦੇ ਚ ਪੜ੍ਹਦੇ ਨੇ, ਮਥੁਰਾ ਤੋਂ ਗਏ ਕ੍ਰਿਸ਼ਨ ਅਵੰਤਕਾ ਦੇ ਚ ਪੜ੍ਹਦੇ ਨੇ। ਇਹਦਾ ਮਤਲਬ ਦੂਰ ਦੂਰ ਤੱਕ ਕੋਈ ਮਹਾਂਵਿਦਿਆਲੇ ਹੈ ਹੀ ਨਹੀਂ ਸਨ। ਅੱਜ ਤੇ ਗਲੀ ਗਲੀ ਦੇ ਸਕੂਲ ਹੈ। ਅੱਜ ਜਿਤਨਾ ਅਕਸ਼ਰੀ ਗਿਆਨ ਇਕੱਠਾ ਹੋ ਗਿਆ, ਪਹਿਲੇ ਨਹੀਂ ਸੀ, ਔਖੇ ਨਾ ਹੋਣਾ, ਅੱਜ ਜਿਤਨੀ ਮੂਰਖਤਾ ਹੈ ਪਹਿਲੇ ਨਹੀਂ ਸੀ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ, ਅੱਜ ਤੋਂ ਚੰਦ ਸਦੀਆਂ ਪਹਿਲੇ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਇਸ ਸਦੀ ਵਿਚ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ, ਪੜ੍ਹ ਲਿਖ ਕੇ ਹੰਕਾਰ ਵੱਧ ਗਿਆ, ਲੋਭ ਵੱਧ ਗਿਆ, ਵਾਸ਼ਨਾ ਵੱਧ ਗਈ ਹੈ, ਪਰ ਵੱਧ ਜਾਂਦੀ ਹੈ ਅਕਸ਼ਰੀ ਗਿਆਨ ਨਾਲ ਵੱਧ ਜਾਂਦੀ ਹੈ। ਮੈਂ ਕਿਸੇ ਸਮੇਂ ਇੱਕ ਲੇਖ ਪੜ੍ਹਿਆ ਸੀ, ਭਾਰਤ ਵਿਚ ਇੱਕ ਮੈਗਜ਼ੀਨ ਨਿਕਲਦਾ ਹੈ ਦਿਨਮਾਨ, ਉਸ ਦੇ ਸਾਇੰਸ ਦੀ ਕੋਈ ਨਵੀਂ ਤੋਂ ਨਵੀਂ ਜਿਹੜੀ ਖੋਜ ਆਉਂਦੀ ਹੈ ਉਸਦੇ ਹਵਾਲੇ ਆਉਂਦੇ ਹਨ। ਉਸ ਦੇ ਚ ਇੱਕ ਇਹ ਵੀ ਲੇਖ ਸੀ ਕਿ ਗਾਲਬਨ 90 ਸਾਲ ਪਹਿਲੇ ਪੈਰਿਸ ਦੇ ਚ ਯੂਰਪ ਦੇ ਸਾਰੇ ਵਿਦਵਾਨ ਇਕੱਠੇ ਹੋਏ, ਇੱਕ ਵਿਸ਼ੇ ਤੇ ਸਾਰਿਆਂ ਨੇ 10-10, 15-15 ਮਿੰਟ ਬੋਲਣਾ ਸੀ, ਔਰ ਇਹ ਗੋਸ਼ਟੀ ਹਫ਼ਤਾ ਚੱਲੀ। ਕ੍ਰਾਈਮ ਵੱਧਦੇ ਜਾ ਰਹੇ ਨੇ, ਕਤਲ ਵੱਧਦੇ ਜਾ ਰਹੇ, ਚੋਰੀ ਯਾਰੀ ਵੱਧਦੀ ਜਾ ਰਹੀ, ਇਸ ਨੂੰ ਕਿਸ ਤਰ੍ਹਾਂ ਕਾਬੂ ਕਰੀਏ। ਇਸ ਵਿਸ਼ੇ ਤੇ ਇਨ੍ਹਾਂ ਵਿਦਵਾਨਾਂ ਨੇ ਆਪਣੇ ਵਿਚਾਰ ਦੇਣੇ ਸਨ। ਲੰਬਾ ਚੌੜਾ ਲੇਖ ਸੀ, ਮੈਂ ਥੋੜੇ ਜਿਹੇ ਸਮੇਂ ਹੀ ਤੁਹਾਡੇ ਸਾਹਮਣੇ ਰੱਖਾਂ, ਕਿਉਂਕਿ ਵਿਦਵਾਨਾਂ ਨੇ ਜਿਹੜੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਉਹ ਵੀ ਉਸ ਰਸਾਲੇ ਚ ਛਪੀਆਂ। ਬਹੁ ਗਿਣਤੀ ਦੇ ਚ ਵਿਦਵਾਨਾਂ ਨੇ ਇੱਕ ਜ਼ਬਾਨ ਹੋ ਕੇ ਆਖਿਆ कि क्राइम इस वास्ते वधदे जा रहे हैं, बहुती दुनिया अनपढ़ है। इको ही जुर्म मन लो कि अनपढ़ होना, सब तो वड्डा गुनाह है कि अनपढ़ होना। चूंकि 90% दार्शनिक चिंतक विद्वान एक सहमत होके कहने लगे यही सब तो वड्डा जुर्म है अनपढ़ होना, और अनंत जुर्म अनपढ़ लोग कर दें। तो सारे यूरोप दे कानून बन गए 5 साल का बच्चा स्कूल दे पाओ, मां बाप ने नहीं पाया जुर्म, फाइन करो मां बाप का, चलान करो मां बाप का, क्यों नहीं बच्चा भेजिया, 5 साल का बच्चा हो गया स्कूल नहीं भेजे। इन्हां 60-70 सालां विच यूरोप सारा पढ़ लिख गया, बच्चा बच्चा स्कूल जांदा है, पढ़ाई लिखाई वध गई, अक्षरी ज्ञान वध गया। आप सुन के हैरान हो गए, जेड़े आंकड़े आए ने पहले नालों 13 गुणा कतल वध गए ने, पहले नालों 40 गुणा चोरी वध गई, पहले नालों 70 गुणा ज्यादा बलात्कार वध गए। ये वध गया, पहले अनपढ़ कर दे सन, हुण पढ़े लिखे कर दे। अनपढ़ करते सन बेचारे, पकड़े भी जाते सन क्योंकि इतनी समझ नहीं सी, पढ़े लिखे करते ने, पढ़े लिखे जो है पकड़े भी नहीं जाते, चला कितने ने निकल जाते ने कानून तो, दाव पेच इन्हों आ गए ने। तो तस्लीम कर लग पेने दे नाल मसला तो नहीं हल होया, हंकार वध गया, लोभ वध गया, वासना वध गई। मनुख पाप करेगा हंकार वस होके, लोभ वस होके, वासना वस होके, पाप करने का होर कोई कारण नहीं है। इन्हां तिन्हां तो अधीन होके करेगा, हंकार वस होके किसी की हिंसा करेगा, लोभ वस होके चोरी डकैत किसी दे नाल बेईमानी ठगी करेगा, ते असीम वासना वस होके बलात्कार करेगा। होर तो कोई पाप का कारण ही नहीं है, यह वध गया। गुरु नानक देव जी महाराज कहिंदे ने, पढ़िया मूर्ख आखिए जित लब लोभ अहंकार। पढ़ा लिखा महामूर्ख समझ लो, लोभ ते वध गया इसका, हंकार ते वध गया, वासना ते वध गई, तो इन्हें किथे जपना है नाम। इहदे लई संसार सब कुछ है, निरंकार कुछ भी नहीं, इहदे लई पदार्थ सब कुछ ने, परमात्मा कुछ भी नहीं, इहदे लई रूप रंग सब कुछ है, अरूप परमात्मा कुछ नहीं होते, अरूप है, अरूप है, अनूप है। चकर चैन अरवरन जात अरपात नहिंजे, ए सदी बकौले गुरु नानक पढ़े लिखे मूर्खां दा युग है। पढ़िया मूर्ख आखिए जित लब लोभ अहंकार। उस्ताद जौक बहादुर शाह जफर दा दरबारी शायर सी, ते बहादुर शाह कहिंदा सी ये मेरे ताज दा हीरा है, मेरे कोल चमक ते जमक जेड़ी है जौक करके है। जौक बड़ा स्याणा सी, इबादत गुजार बंदा सी, फकीर तबीयत इंसान सी। ये कहिंदा है, हम जानते थे कि इलम से कुछ जानेंगे, मैं समझदा सी कि पढ़ लिख के कुछ मैं समझ जावांगा, जान जावांगा। मैं फिर अर्ज करा, अक्षरी ज्ञान नाल जिंदगी चल दी है, जरा ढंग नाल चल दी है, जिंदगी बदल दी नहीं है। दुनियावी विद्या नाल जीवन चलदा है, जीवन बदलदा नहीं, जिंदगी बदलदी नहीं। ते जिन्ने चिर तक जीवन बदले ना, गुरु नानक उस विद्या नूं विद्या ही नहीं मनदे। फर्क सिर्फ इतना है, कोई अनपढ़ मूर्ख होवेगा, कोई पढ़ा लिखा मूर्ख होवेगा। पढ़िया मूर्ख आखिए जित लब लोभ अहंकार। हम जानते थे कि इलम से कुछ जानेंगे, जाना तो ये जाना कि न जाना कुछ भी। जौक कहिंदन पढ़ पढ़ के जान जान के, मैं ये जाने कि मैं कुछ भी नहीं जानता, मैं कुछ भी नहीं जान। ਪੜ੍ਹ ਪੜ੍ਹ ਕੇ ਮੈਂ ਇਹ ਜਾਣਿਆ, ਜਾਣ ਜਾਣ ਕੇ ਮੈਂ ਇਹ ਜਾਣਿਆ, ਮੈਂ ਕੁਛ ਨਹੀਂ ਜਾਣਦਾ, ਇਸ ਅਕਸ਼ਰੀ ਗਿਆਨ ਨਾਲ ਮੇਰੀ ਜ਼ਿੰਦਗੀ ਨਹੀਂ ਬਦਲੀ, ਜੀਵਨ ਨਹੀਂ ਬਦਲਿਆ। ਇਹ ਅਕਸ਼ਰੀ ਗਿਆਨ ਚਾਹੇ ਦੁਨਿਆਵੀ ਕਿਤਾਬਾਂ ਦਾ ਹੋਵੇ, ਚਾਹੇ ਧਰਮ ਗ੍ਰੰਥਾਂ ਦਾ ਹੋਵੇ, ਚਾਹੇ ਗੀਤਾ ਦੇ ਅਰਥ ਆਉਂਦੇ ਹੋਣ ਜਾਂ ਕੁਰਾਨ ਦਾ ਹਾਫਿਜ਼ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਟੀਕਾਕਾਰ ਹੋਵੇ, ਅਰਥ ਬੋਧ ਦਾ ਗਹਿਤਾ ਹੋਵੇ, ਜ਼ਿੰਦਗੀ ਨਹੀਂ ਬਦਲੇਗੀ। ਪੜ੍ਹੀਏ ਜੇ ਤੇ ਬਰਸ ਬਰਸ, ਪੜ੍ਹੀਏ ਜੇ ਤੇ ਮਾਸ, ਪੜ੍ਹੀਏ ਜੇ ਤੀ ਆਰ ਜਾ, ਪੜ੍ਹੀਏ ਜੇ ਤੇ ਸਾਸ, ਨਾਨਕ ਲੇਖੇ ਇੱਕ ਗੱਲ, ਜਪਦਿਆਂ ਹੀ ਖੇਡ ਬਣੇਗੀ। ਉਹ ਇੱਕ ਗੱਲ ਜਪ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਪੜ੍ਹਨ ਦਾ ਲਾਭ ਹੈ, ਬਾਣੀ ਦਾ ਪਤਾ ਚਲੇਗਾ, ਅਰਥ ਬੋਧ ਦਾ ਪਤਾ ਚਲੇਗਾ, ਕੰਠ ਵੀ ਹੋ ਸਕਦੀ ਹੈ, ਜ਼ਿੰਦਗੀ ਬਦਲੇਗੀ ਨਹੀਂ, ਸਾਰੀ ਜ਼ਿੰਦਗੀ ਪੜ੍ਹਦਾ ਰਹੇ। ਔਰ ਬੜੇ ਪਾਠ ਕਰਨ ਵਾਲੇ ਮੈਂ ਦੇਖੇ ਨੇ। ਹੁਣ ਮੈਂ ਅਰਜ਼ ਕਰਾਂ, ਪੜ੍ਹਨਾ ਸੌਖਾ ਹੈ, ਜਪਣਾ ਔਖਾ। ਜਪਣ ਤੋਂ ਮੁਰਾਦ ਜ਼ਬਾਨ ਉਚਾਰਨ ਕਰੇ ਮਨ ਸੁਣੇ, ਮਨ ਸੁਣਦਾ ਨਹੀਂ ਸੁਣਦਾ, ਬੜੇ ਬੜੇ ਯੋਗੀਆਂ ਦਾ ਨਹੀਂ ਸੁਣਦਾ, ਬੜੇ ਬੜੇ ਅਭਿਆਸੀਆਂ ਦਾ ਨਹੀਂ ਸੁਣਦਾ। ਤੇ ਮੈਂ ਫਿਰ ਅਰਜ਼ ਕਰਾਂ, ਅਵਲ ਤੇ ਜਪ ਉਹ ਕਰੇਗਾ ਕੌਣ, ਜਿਹਨੂੰ ਪਤਾ ਚੱਲ ਜਾਏ ਜਗਤ ਦੁੱਖ ਹੈ, ਜੀਵਨ ਦੁੱਖ ਹੈ, ਪਰਿਵਾਰ ਦੁੱਖ ਹੈ, ਸੰਸਾਰ ਦੁੱਖ ਹੈ, ਸਭ ਝੂਠ ਹੈ, ਕੋੜ ਮੀਆਂ ਕੋੜ ਬੀਬੀ ਖੱਪ ਹੋਏ ਖਾਰ, ਇਹ ਸਭ ਖੱਪਣਾ ਹੀ ਹੈ ਔਰ ਕੁਛ ਵੀ ਨਹੀਂ। ਜਿਸ ਦਿਨ ਇਸ ਅਸਲੀਅਤ ਦਾ ਪਤਾ ਚੱਲੇ, ਇਹ ਸੰਸਾਰ ਹੀ ਸਭ ਕੁਛ ਹੈ, ਇਹ ਪਰਿਵਾਰ ਹੀ ਸਭ ਕੁਛ ਹੈ, ਇਹ ਪਦਾਰਥ ਹੀ ਸਭ ਕੁਛ ਹੈ, ਪਰਮਾਤਮਾ ਕੁਛ ਵੀ ਨਹੀਂ ਹੈ, ਇਹ ਅਜੇ ਸੰਸਾਰ ਤੋਂ ਉਦਾਸ ਨਹੀਂ, ਇਸ ਵਾਸਤੇ ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ। ਤੇ ਸੰਸਾਰ ਤੋਂ ਉਦਾਸ ਦਾ ਮਤਲਬ ਨਹੀਂ ਕਿ ਉਹ ਸੰਸਾਰ ਨੂੰ ਛੱਡ ਜਾਏਗਾ, ਜਿੱਥੇ ਜਾਏਗਾ ਸੰਸਾਰ ਤੇ ਹੈ, ਸਰੀਰ ਹੀ ਸੰਸਾਰ ਹੈ, ਤਾਂ ਕੋਈ ਆਤਮ ਹੱਤਿਆ ਕਰ ਲਏਗਾ? ਨਹੀਂ, ਇਹ ਮਨੁੱਖ ਆਪਣੇ ਆਪ ਨੂੰ ਹੁਣ ਬਦਲੇਗਾ। ਜਿਸ ਢੰਗ ਨਾਲ ਮੈਂ ਜੀਵਦਾ ਰਿਹਾ, ਹੁਣ ਇਸ ਢੰਗ ਨਾਲ ਨਹੀਂ ਜੀਵਣਾ, ਇਹ ਤੇ ਜੀ ਜੀ ਕੇ ਮੈਂ ਦੇਖ ਲਿਆ। 27-28 ਸਾਲ ਦਾ ਸੀ, ਮਹਾਤਮਾ ਬੁੱਧ ਅਕਲ ਆ ਗਈ, ਕਹਿੰਦੇ ਕੁਛ ਵੀ ਨਹੀਂ, ਜਵਾਨ ਸੀ ਅਜੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮਾਸੂਮ ਬੱਚੇ ਨੇ, ਬੱਚਿਆਂ ਨਾਲ ਖੇਡਦੇ ਨੇ ਤੇ ਖੇਡਦਿਆਂ ਵੀ ਕੀ ਸਤਨਾਮ ਜਪਦੇ ਨੇ, ਬੱਚਿਆਂ ਨਾਲ ਖੇਡਣਾ ਵੀ ਕੀ ਹੈ ਨਾਮ ਜਪਣਾ, ਆਦੋਗ। ਕਿਉਂਕਿ ਅਵਤਾਰੀ ਪੁਰਸ਼ ਨੇ, ਪੁਰਵਲੇ ਸੰਸਕਾਰ ਨੇ, ਕੋਈ ਸੇਵਾ ਲੱਗੀ ਹੈ ਨਿਰੰਕਾਰ ਦੀ ਤਰਫੋਂ, ਇਹ ਤੇ ਛੋਟੇ ਬੱਚਿਆਂ ਨਾਲ ਵੀ ਖੇਡਦੇ ਨੇ ਤੇ ਬੱਚਿਆਂ ਨੂੰ ਨਾਮ ਜਪਾਉਂਦੇ ਨੇ, ਆਪ ਜਪਦੇ ਨੇ। ਇਤਿਹਾਸ ਦੇ ਵਿੱਚ ਇਹ ਹੀ ਕੁਛ ਹੈ, ਖੇਡਣਾ ਇਸ ਤਰੀਕੇ ਨਾਲ। ਕਿਸੇ ਦੇ ਲਈ ਕਥਾ ਕੀਰਤਨ ਗੁਰਦੁਆਰੇ ਆਉਣਾ ਵੀ ਖਿਡਾਉਣਾ ਹੈ, ਤੇ ਕਈਆਂ ਦੇ ਲਈ ਖਿਡਾਉਣੇ ਵੀ ਬੰਦਗੀ ਬਣ ਜਾਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਖੇਲ ਵੀ ਬੰਦਗੀ ਬਣ ਜਾਂਦੀ। ਖੇਲ ਨੂੰ ਬੰਦਗੀ ਬਣਾਇਆ ਗੁਰੂ ਨਾਨਕ ਨੇ, ਆਮ ਲੋਕ ਹੀ ਬੰਦਗੀ ਨੂੰ ਹੀ ਖਿਡਾਉਣਾ ਬਣਾ ਕੇ ਰੱਖ ਦਿੰਦੇ ਨੇ। ਮਾਥੇ ਤਿਲਕ ਹੱਥ ਮਾਲਾ ਬਹਾਨਾ, ਲੋਕਾਂ ਨੇ ਰਾਮ ਖਿਲਾਉਣਾ ਜਾਣਾ, ਕਬੀਰ ਕਹਿੰਦੇ ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ, ਸਾਰੇ ਧਾਰਮਿਕ ਰਸਮੋ ਰਿਵਾਜ ਖਿਡਾਉਣਾ ਨੇ ਖੇਡਣਾ, ਸਮਾਂ ਪਾਸ ਕਰਨਾ। ਇਸ ਵਾਸਤੇ ਮੇਰੇ ਦੇਖੇ, ਤੁਹਾਡੇ ਸ਼ਹਿਰ ਦੀ ਮੈਂ ਗੱਲ ਨਹੀਂ ਪਿਆ ਕਰਦਾ, ਮੈਂ 60% ਗੁਰਦੁਆਰੇ ਅਮੈਰੀਕਾ ਦੇ ਦੇਖੇ ਜੋ ਇਕੱਠ ਹੁੰਦਾ, ਸਭ ਸੋਸ਼ਲ ਗੈਦਰਿੰਗ ਹੈ, ਕੋਈ ਧਾਰਮਿਕ ਨਹੀਂ ਆਉਂਦੀ। ਲੰਗਰ ਚ ਬੈਠ ਕੇ 2-2 ਘੰਟੇ ਗੱਪ ਮਾਰਨਗੇ ਤੇ ਕੀਰਤਨੀਆਂ ਕਿਧਰੇ 5 ਮਿੰਟ ਉੱਪਰ ਲੈ ਗਿਆ, ਇਹ 5 ਮਿੰਟ ਵੱਧ ਕਿਉਂ ਗਏ ਨੇ? ਤੂੰ 2 ਘੰਟੇ ਥੱਲੇ ਖਪਦਾ ਪਿਆ ਲੰਗਰ ਹਾਲ ਵਿਚ, ਇੱਥੇ ਜੇ ਤੂੰ ਮਿੰਟ ਨਹੀਂ ਗਿਣਤੀ ਕੀਤੀ, ਥੱਲੇ 2 ਘੰਟੇ ਇੰਜ ਲੰਘੇ ਜਿਵੇਂ 2 ਮਿੰਟ ਕਾਰਨ, ਉੱਥੇ ਸਭ ਸੋਸ਼ਲ ਗੱਲਾਂ ਚੱਲੀਆਂ, ਘਰੇਲੂ ਕਾਰੋਬਾਰੀ ਸੰਸਾਰੀ, ਨਿਰੰਕਾਰ ਦੀ ਗੱਲ ਨਾਲ ਤਾਲਮੇਲ ਨਹੀਂ ਬੈਠਦਾ। ਪਤਾ ਹੈ ਰਸ ਕਿੱਥੇ ਬਣਦਾ ਹੈ, ਆਨੰਦ ਕਿੱਥੇ ਬਣਦਾ, ਜਿੱਥੇ ਤਾਲਮੇਲ ਬੈਠ ਜਾਏ। ਤਾਲਮੇਲ ਨਾ ਬੈਠੇ ਰਸ ਨਹੀਂ ਬਣਦਾ, ਨਹੀਂ ਬਣੇਗਾ। ਤਾਲਮੇਲ ਯਾਨੀ ਵਾਜੇ ਦੀ ਸੁਰ ਕਿਸੇ ਹੋਰ ਪਾਸੇ ਜਾਵੇ ਤੇ ਤਬਲੇ ਦਾ ਤਾਲ ਕਿਸੇ ਹੋਰ ਪਾਸੇ ਜਾਵੇ, ਸਿਆਣੇ ਮਨੁੱਖ ਨੇ ਕਹਿ ਦੇਣਾ ਕਿ ਸੰਗੀਤ ਨਹੀਂ ਹੈ, ਰੋਣਾ ਪਿੱਟਣਾ, ਕੁਛ ਵੀ ਨਹੀਂ ਹੈ। ਸੁਰ ਕਿਸੇ ਹੋਰ ਪਾਸੇ ਜਾ ਰਹੀ ਹੈ, ਤਾਲ ਕਿਸੇ ਹੋਰ ਪਾਸੇ। ਜਿੱਥੇ ਤਾਲਮੇਲ ਨਾ ਬੈਠੇ, ਸੁਰ ਤਾਲ ਇੱਕ ਨਾ ਹੋਣ, ਰਸ ਨਹੀਂ ਬਣਦਾ। ਬਾਣੀ ਨਾਲ ਤਾਲਮੇਲ ਨਹੀਂ ਬੈਠਦਾ, ਬਾਣੀ ਨਿਰਵੈਰ ਦੀ ਏ, ਹਿਰਦਾ ਵੈਰ ਨਾਲ ਭਰਿਆ ਹੋਇਆ, ਤਾਲਮੇਲ ਨਹੀਂ ਬੈਠਦਾ। ਬਾਣੀ ਨਿਰੰਕਾਰ ਦੀ ਹੈ, ਹਿਰਦਾ ਸੰਸਾਰ ਦੀ ਵਾਸ਼ਨਾ ਨਾਲ ਭਰਿਆ ਹੋਇਆ, ਤਾਲਮੇਲ ਨਹੀਂ ਬੈਠਦਾ। ਬਾਣੀ ਉਸ ਸਮਦ੍ਰਿਸ਼ ਦੀ ਏ, ਹਿਰਦਾ ਵਿਤਕਰਿਆਂ ਨਾਲ ਭਰਿਆ ਹੋਇਆ, ਤਾਲਮੇਲ ਨਹੀਂ ਬੈਠਦਾ। ਬਾਣੀ ਦਇਆ ਦਾ ਸਾਗਰ ਹੈ, ਉਸਦੀ ਬਾਣੀ ਹੈ, ਹਿਰਦਾ ਕਠੋਰ ਹੈ, ਤਾਲਮੇਲ ਨਹੀਂ ਬੈਠਦਾ। ਬਾਣੀ ਉਸ ਵਿਸ਼ਾਲ ਦੀ ਏ, ਫਰਾਗ ਦਿਲ ਦੀ ਏ, ਹਿਰਦਾ ਤੰਗ ਦਿਲ ਹੈ, ਤਾਲਮੇਲ ਨਹੀਂ ਬੈਠਦਾ। ਤੇ ਜਦ ਤਾਲਮੇਲ ਨਾ ਬੈਠੇ ਤਾਂ ਰਸ ਨਹੀਂ ਬਣਦਾ। ਇੱਕ ਗੰਦੇ ਗੀਤ ਨਾਲ ਤਾਲਮੇਲ ਬੈਠ ਜਾਂਦਾ। ਮੈਂ ਤੁਹਾਡੇ ਕੋਲ ਜਦ ਇੱਥੇ ਆਇਆ, ਉਸ ਤੋਂ ਪਹਿਲੇ ਇੱਕ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਗਈ, ਮਲਾਕਾ, ਮਲੇਸ਼ੀਆ ਦਾ ਇੱਕ ਸ਼ਹਿਰ। 4 ਦਿਨ ਲਈ ਦਾਸ ਉੱਥੇ ਗਿਆ ਸੀ। ਉਸ ਤੋਂ ਪਹਿਲੇ ਪੀਜੇ ਇੱਕ ਗੁਰਦੁਆਰਾ ਹੈ ਉੱਥੇ, ਪਦਾਲਨ ਜਾਇਆ, ਇੱਕ ਦਿਨ ਦੀ ਹਾਜ਼ਰੀ ਉੱਥੇ ਸੀ ਪਿੱਛੇ। ਉਸ ਤੋਂ ਪਹਿਲੇ ਜਦ ਦਾਸ ਗਿਆ, ਹੈਰਾਨਗੀ ਹੋਈ ਮੈਨੂੰ, 4-5 ਜਥੇ ਦਾਸ, ਉਹ ਦਿਨ 4-5 ਬੰਦੇ ਆਏ, ਉਂਝ 2-2.5 ਹਜ਼ਾਰ ਦਾ ਇਕੱਠ ਹੁੰਦਾ ਸੀ। ਜਥੇ 4-5 ਨਾਮੀ ਸਨ। ਇੱਕ 2 ਕਥਾਵਾਚਕ ਵੀ ਦਰਬਾਰ ਸਾਹਿਬ ਤੋਂ ਆਏ ਸਨ। ਦਾਸ ਨੂੰ ਵੀ ਬੁਲਾਇਆ ਗਿਆ ਸੀ ਔਰ ਪੂਰਾ ਇੰਤਜ਼ਾਮ ਵੀ ਸੰਗਤ ਨਾਲ। ਖੈਰ ਮੈਂ ਆਪਣੀ ਹਾਜ਼ਰੀ ਭਰ ਕੇ, ਰਿਹਾਇਸ਼ ਦੂਰ ਸੀ, ਦੂਸਰੇ ਗੁਰਦੁਆਰੇ ਸੀ, ਤਾਂ ਸੁਭਾਵਕ ਜਿਹੜਾ ਸੱਜਣ ਮੈਨੂੰ ਲੈ ਜਾ ਰਿਹਾ ਸੀ, ਮੈਂ ਉਸ ਕੋਲ ਪੁੱਛ ਲਿਆ, ਮੈਂ ਗੱਲ ਕੀ, ਅੱਜ ਕਿਉਂ ਨਹੀਂ ਸੰਗਤ? ਕਹਿਣ ਲੱਗੇ, ਅੱਜ ਦਲੇਰ ਮਹਿੰਦੀ ਆਇਆ ਹੈ, ਤੁਹਾਨੂੰ ਕੌਣ ਸੁਣਿਆ? ਅੱਜ ਇਹ ਕੀਰਤਨ ਕਿਸੇ ਨੇ ਸੁਣਨਾ? ਭਾਵੇਂ ਹੋਵਨ ਪਏ ਟਾਪ ਦੇ ਰਾਗੀ, ਭਾਵੇਂ ਹੋਵਨ ਪਏ ਮਹਾਨ ਰਾਗੀ ਹੈ, ਭਾਵੇਂ ਤੁਸੀਂ ਫਿਲਸਫਾ ਗੁਰਬਾਣੀ ਦਾ ਗੋਟ, ਉਹਨਾਂ ਨੇ ਟੋਏ ਟੱਪੇ ਸੁਣਨੇ, ਤੁਹਾਡੀਆਂ ਗੱਲਾਂ ਕੀ ਸੁਣਨੀਆਂ? ਫਿਰ ਮੈਨੂੰ ਅਸਲੀਅਤ ਦਾ ਪਤਾ ਚੱਲਿਆ। ਤੇ ਜਦ ਉਸਨੇ ਆਖੇ, ਗਿਆਨੀ ਜੀ ਐਸਾ ਕਿਉਂ ਹੋ ਜਾਂਦਾ? ਮੈਂ ਕਿਹਾ ਉੱਥੇ ਤਾਲਮੇਲ ਬੈਠ ਜਾਂਦਾ, ਹਿਰਦਾ ਕਾਮ ਨਾਲ ਭਰਿਆ ਹੋਇਆ, ਕਾਮ ਦੇ ਗੀਤ ਤਾਲਮੇਲ ਬੈਠ ਗਿਆ, ਹਿਰਦਾ ਵਾਸ਼ਨਾ ਨਾਲ ਭਰਿਆ ਹੋਇਆ, ਵਾਸ਼ਨਾ ਦੇ ਗੀਤ ਤਾਲਮੇਲ ਬੈਠ ਗਿਆ, ਰਸ ਬਣ ਗਿਆ, ਹਿਰਦਾ ਹੰਕਾਰ ਨਾਲ ਭਰਿਆ ਹੋਇਆ, ਹੰਕਾਰ ਦੇ ਭਰੇ ਹੋਏ ਗੀਤ ਤਾਲਮੇਲ ਬੈਠ ਗਿਆ, ਰਸ ਬਣ ਗਿਆ, ਹਿਰਦਾ ਸੰਸਾਰਕ ਵਾਸ਼ਨਾ ਨਾਲ ਭਰਿਆ ਹੋਇਆ, ਸੰਸਾਰੀ ਗੀਤ ਤਾਲਮੇਲ ਬੈਠ ਗਿਆ, ਰਸ ਬਣ ਗਿਆ। ਜਿੱਥੇ ਤਾਲਮੇਲ ਬੈਠੇ ਰਸ ਬਣ ਜਾਂਦਾ। ਅਕਸਰ ਮਨੁੱਖ ਗੁਰਦੁਆਰਿਆਂ ਚ ਸਿਰ ਢਾ ਕੇ ਬੈਠੇ ਹੁੰਦੇ ਨੇ, ਮੱਥੇ ਤੇ ਵੱਟ ਪਾ ਕੇ ਬੈਠੇ ਹੁੰਦੇ ਨੇ, ਮੰਦਰਾਂ ਵਿਚ ਵੀ ਐਸਾ ਹੀ ਹੁੰਦਾ। ਕਾਰਨ, ਤਾਲਮੇਲ ਨਹੀਂ ਬੈਠਦਾ। ਨਵ ਭਾਰਤ ਟਾਈਮਸ ਇੱਕ ਹਿੰਦੀ ਦਾ ਅਖਬਾਰ ਹੈ, ਭਾਰਤ ਦੇ ਸਭ ਤੋਂ ਜ਼ਿਆਦਾ ਛਪਦਾ। ਉਹਦੇ ਚ ਬੁੱਧਵਾਰ ਦੇ ਬੁੱਧਵਾਰ ਲਤੀਫੇ ਹੁੰਦੇ ਨੇ। ਕਦੀ ਕਦੀ ਸਫ਼ਰ ਚ ਮੈਂ ਉਨ੍ਹਾਂ ਨੂੰ ਦੇਖਦਾ, ਹੈਰਾਨ ਹੋਇਆ। ਇੱਕ ਮਰੀਜ਼ ਡਾਕਟਰ ਕੋਲ ਆਇਆ ਲਤੀਫਾ, ਤੇ ਡਾਕਟਰ ਦਾ ਜੈਸੇ ਤਕੀਆ ਕਲਾਮ ਆਉਂਦਾ ਵੀ ਕੀ ਤਕਲੀਫ ਹੈ? ਕਹਿੰਦਾ, ਡਾਕਟਰ ਸਾਹਿਬ, ਹੋਰ ਤੇ ਕੋਈ ਤਕਲੀਫ ਨੇ, ਨੀਂਦ ਨਹੀਂ ਆਉਂਦੀ, ਕੋਈ ਦਵਾਈ ਦਿਓ, ਨੀਂਦ ਨਹੀਂ ਪੈਂਦੀ। ਕਹਿੰਦਾ, ਲੈ ਗਲਤ ਜਗ੍ਹਾ ਆ ਗਿਆ, ਜੇ ਨੀਂਦ ਨਹੀਂ ਤੈਨੂੰ ਪੈਂਦੀ ਤੇ ਮੇਰੇ ਕੋਲ ਆਉਣ ਦੀ ਕੀ ਲੋੜ ਹੈ? ਕਿਸੇ ਮੰਦਰ ਚਲਾ ਜਾ, ਕਥਾ ਸੁਣ, ਆਪੇ ਹੀ ਤੈਨੂੰ ਨੀਂਦ ਆ ਜਾਏਗੀ, ਸਾਡੇ ਕੋਲ ਆਉਣ ਦੀ ਤੈਨੂੰ ਕੀ ਲੋੜ? ਜਿੱਥੇ ਤਾਲਮੇਲ ਨਾ ਬੈਠੇ ਸਿਰ ਤੇ ਬੋਝ ਪੈ ਜਾਂਦਾ, ਉਂਗਣ ਲੱਗ ਪੈਂਦੇ ਨੇ। ਅੰਮ੍ਰਿਤ ਵੇਲੇ ਮੈਂ ਦਰਬਾਰ ਸਾਹਿਬ ਵੀ ਦੇਖੇ ਨੇ, ਹਰਿਮੰਦਰ ਸਾਹਿਬ, ਅੱਧੇ ਲੋਕ ਸੁੱਤੇ ਪਏ ਹੁੰਦੇ ਨੇ। ਮੈਂ ਕਿਹਾ, ਹੱਦ ਹੋ ਗਈ, 3 ਵਜੇ ਉੱਠੇ ਆਉਣਗੇ, ਵਿਚਾਰੇ ਇਸ਼ਨਾਨ ਵੀ ਕੀਤਾ ਹੋਣਾ, ਆ ਗਏ ਨੇ ਆਸਾ ਦੀਵਾਰ ਦਾ ਕੀਰਤਨ ਸੁਣਨ ਸੁੱਤੇ। ਜਿੱਥੇ ਤਾਲਮੇਲ ਨਾ ਬੈਠੇ ਰਸ ਨਹੀਂ ਬਣਦਾ, ਤੇ ਬੇਰਸੀ ਦੇ ਚ ਮਨੁੱਖ ਲੰਬਾ ਨਹੀਂ ਬੈਠ ਸਕਦਾ, ਉਂਘੇਗਾ, ਨੀਂਦ ਆਏਗੀ। ਉਂਘਦੇ ਹੋਏ ਮਨੁੱਖ ਅੰਮ੍ਰਿਤ ਵੇਲੇ ਮਿਲਣਗੇ, ਜਦਕਿ ਨਾਮ ਜਪਣ ਦਾ ਵਕਤ ਤੇ ਅੰਮ੍ਰਿਤ ਵੇਲਾ ਹੁੰਦਾ। ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੋਟੇ ਨਾ। ਤਾਂ ਹੁਣ ਮੈਂ ਲਮਕਾਵਾਂ ਨਾ, ਪੜ੍ਹਨ ਲੱਗਿਆ ਧਿਆਨ ਬਾਹਰ ਕਰਨਾ ਪੈਂਦਾ, ਜਪਣ ਲੱਗਿਆ ਧਿਆਨ ਅੰਦਰ ਕਰਨਾ ਪੈਂਦਾ। ਜਪਣਾ ਕੀ ਹੈ? ਗਾਵਣਾ, ਸੁਣਨਾ, ਬਾਣੀ ਗਾਣੀ ਸੁਣਨੀ, ਫਿਰ ਇੱਕ ਮੰਤਰ ਤੇ ਆ ਜਾਣਾ, ਵਾਹਿਗੁਰੂ ਮੰਤਰ ਤੇ। ਦੁਨੀਆਂ ਦੇ ਜਿਤਨੇ ਮੰਤਰ ਨੇ ਇਹ ਇੱਕਦਮ ਦੇ ਚ ਪੂਰੇ ਹੋ ਜਾਂਦੇ ਨੇ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਏਕ ਚਿੱਤ ਜੈ ਇੱਕ ਛਿੰਨ ਧਿਆਇਓ, ਇੱਕ ਛਿੰਨ ਇੱਕਦਮ। ਕੋਈ ਵੀ ਮੰਤਰ ਇੱਕਦਮ ਦੇ ਚ ਪੂਰਾ ਹੋ ਜਾਂਦਾ ਹੈ। ਰਾਮ ਇੱਕਦਮ ਦੇ ਚ ਪੂਰਾ ਹੋ ਜਾਂਦਾ ਹੈ। ਓਮ ਇੱਕਦਮ ਦੇ ਚ ਪੂਰਾ ਹੋ ਜਾਂਦਾ ਹੈ। ਵਾਹਿਗੁਰੂ ਇੱਕਦਮ ਦੇ ਚ ਪੂਰਾ ਹੋ ਜਾਂਦਾ ਹੈ। ਸਾਰੇ ਮਹਾਂਮੰਤਰ ਇੱਕਦਮ ਦੇ ਚ ਪੂਰੇ ਹੋ ਜਾਂਦੇ ਨੇ। ਉਸੇ ਇੱਕਦਮ ਦੇ ਜੋ ਵਾਹਿਗੁਰੂ ਉਚਾਰਨ ਕੀਤਾ, ਉਸੇ ਨੇ ਪੂਰੀ ਇਕਾਗਰਤਾ ਨਾਲ ਮਨ ਸੁਣਿਆ। ਗਾਵੀਏ ਸੁਣੀਏ, ਮਨ ਰੱਖੀਏ ਭਾਵ। ਜਿਸ ਦਿਨ ਮਨ ਥੋੜਾ ਜਿਹਾ ਕਿਤੇ ਨੇੜੇ ਚਲਾ ਗਿਆ, ਇੱਕ ਰਸ ਬਣ ਜਾਏਗਾ। ਲੇਕਿਨ ਵਕਤੀ ਬਣੇਗਾ, ਰਸ ਚਲਾ ਜਾਏਗਾ, ਫਿਰ ਉੱਥੋਂ ਹੀ ਪੀੜਾ ਸ਼ੁਰੂ ਹੋਏਗੀ, ਉਸ ਤੋਂ ਪਹਿਲੇ ਨਹੀਂ। ਉਹ ਪੀੜਾ ਆਉਂਦੀ ਹੈ ਧਾਰਮਿਕ। ਔਲਾਦ ਨਹੀਂ ਹੈ, ਪੀੜਾ ਹੈ। ਧਨ ਸੰਪਦਾ ਨਹੀਂ ਹੈ, ਪੀੜਾ ਹੈ। ਮਨ ਭਾਉਂਦੇ ਪਦਾਰਥ ਨਹੀਂ ਨੇ, ਟਿਕਾਣਾ ਨਹੀਂ ਹੈ, ਸੰਬੰਧ ਨਹੀਂ ਜੁੜੇ, ਪੀੜਾ ਹੈ। ਇੱਕ ਨਵੀਂ ਪੀੜਾ ਆਰੰਭ ਹੋ ਜਾਂਦੀ ਹੈ, ਸਾਰੀ ਪੀੜਾ ਬੇਮੈਨੀ ਹੋ ਜਾਂਦੀ ਹੈ, ਉਹ ਪੀੜਾ ਧਾਰਮਿਕ। ਉਸ ਧਾਰਮਿਕ ਪੀੜਾ ਦਾ ਹੀ ਬਾਬਾ ਫਰੀਦ ਜ਼ਿਕਰ ਪਏ ਕਰਦੇ ਨੇ। ਚਿੰਤ ਖਟੋਲਾ ਵਾਣ ਦੁੱਖ ਬਿਰੇ ਵਿਛਾਵਣ ਲੇ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ। ਮੋਰੀ ਰੁਣ ਝੁਣ ਲਾਇਆ, ਪੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇ ਵੜਾ, ਤਿੰਨ ਲੋਭੀ ਲੋਭ ਲੁਭਾਇਆ। ਲੋਭ ਪੈਦਾ ਹੋ ਗਿਆ, ਕੁਝ ਰਸ ਮਿਲ ਗਿਆ। ਹੁਣ ਜਿਹੜਾ ਰਸ ਮਿਲਿਆ, ਉਸ ਤੋਂ ਬਿਨਾਂ ਜੀਵਣਾ ਔਖਾ ਹੋ ਜਾਏਗਾ। ਤੇਰੇ ਦਰਸ਼ਨ ਵਿਠੋਂ ਖਨੀਏ ਵਜਾਂ, ਤੇਰੇ ਨਾਮ ਵਿਟੋਂ ਕੁਰਬਾਨ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣ। ਅਗਾਂਹ ਜੋ ਬਿਰਹੇ ਦਾ ਰੋਣਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਖਿਆ ਸਾਹਮਣੇ, ਹੈਰਾਨ ਕੁਨ ਗੱਲ ਹੈ। ਇਸਤਰੀ ਸੁਭਾਅ ਨੂੰ ਸਾਹਮਣੇ ਰੱਖੇ, ਚੂੜਾ ਭੰ ਪਲੰਗ ਸਿਉ ਮੁੰਦੇ, ਸਣ ਬਾਈ ਸਣ ਬਾਹਾ, ਇਥੇ ਵੇਸ ਕਰੇਂਦੀਏ ਮੁੰਦੇ, ਸੌਰਾ ਤੋਂ ਅਵਰਾਹ। ਬਨ ਦੇ ਇਸ ਚੂੜੇ ਨੂੰ ਪਲੰਗ ਦੇ ਪਾਵੇ ਨਾਲ, ਪਰ ਬੰਨਣ ਲੱਗੇ ਆਪਣੀਆਂ ਬਾਹਾਂ ਵੀ ਤੋੜ ਦੇਂ। ਸਿਰਫ ਚੂੜਾ ਹੀ ਕਿਉਂ? ਸਣ ਬਾਹੀ ਸਣ ਬਾਹਾ, ਬਾਹਾਂ ਦੇ ਸਮੇਤ ਤੋੜੀ, ਮੇਰਾ ਚੂੜਾ ਨਾ ਤੋੜੀ। ਚੂੜਾ ਤੋੜਨ ਲੱਗਿਆਂ ਆਪਣੀਆਂ ਬਾਹਾਂ ਵੀ ਤੋੜ ਦੇਂ। ਟੈਗੋਰ, ਰਵਿੰਦਰ ਨਾਥ ਟੈਗੋਰ ਗੁਰੂ ਨਾਨਕ ਦਾ ਇਹ ਸ਼ਬਦ ਪੜ੍ਹ ਕੇ 10 ਦਿਨ ਰੋਂਦਾ ਰਿਹਾ ਸੀ ਬਈ ਰੱਬੇ ਵਿਛੋੜੇ ਦੀ ਪੀੜਾ ਚ ਕੋਈ ਇਤਨਾ ਵੀ ਤੜਪ ਸਕਦਾ? ਚੂੜਾ ਬਨ ਪਲੰਗ ਸਿਉ ਮੁੰਦੇ, ਸਣ ਬਾਈ ਸਣ ਬਾਹ, ਏਤੇ ਵੇਸ ਕਰੇ ਦੀਏ ਮੁੰਦੇ, ਸੌਰਾ ਤੋਂ ਅਵਰਾਹ। ਸਾਰੇ ਧਾਰਮਿਕ ਸ਼ਿੰਗਾਰ ਤੋਂ ਕੀਤੇ, ਪੂਜਾ ਪਾਠ ਕੀਤਾ, ਬੜੇ ਅਡੰਬਰ ਕੀਤੇ, ਪਰ ਖੇਡ ਤੇ ਕੁਛ ਵੀ ਨਹੀਂ ਬਣੇ, ਗੱਲ ਤੇ ਕੁਛ ਵੀ ਨਾ ਬਣੇ। ਸਾਰਾ ਹਾਰ ਸ਼ਿੰਗਾਰ ਵਿਅਰਥ ਚਲਾ ਗਿਆ, ਫਿਜ਼ੂਲ ਚਲਾ ਗਿਆ। ਰਾਵਿੰਦਰ ਨਾਥ ਟੈਗੋਰ ਕਹਿੰਦੇ ਨੇ, ਜਿਸ ਬਾਰੀਕੀ ਨਾਲ ਗੁਰੂ ਨਾਨਕ ਨੇ ਬਿਆਨ ਕੀਤਾ ਹੈ, ਇਹ ਅਵਤਾਰਾਂ ਦੀ ਸ਼੍ਰੇਣੀ ਵਿੱਚ ਇੱਕ ਨਵੀਨਤਾ ਹੈ, ਨਵੀਂ ਗੱਲ ਹੈ। ਇਤਨੀ ਬਾਰੀਕੀ ਔਰ ਇਤਨੀ ਸੱਚਾਈ, इतनी हकीकत पीड़ा शुरू हो जाती है। हुण मैं अर्ज करा दुख दे समा लंबा हो जाता है, पीड़ा दे समा लंबा हो जाता है, सुख दे समा छोटा हो जाता है। इस वास्ते जितने व्याकुल जितने पीड़ा दाई हिरदे भगतां दे हुंदे ने किसे होर दे नहीं हुंदे। बहुत वड्डी पीड़ा तो लंघदे ने तां जाके बहुत वड्डा आनंद उन्हां नूं प्राप्त हुंदा है। ये पीड़ा अजे आम लोकां दे अंदर पैदा हो सके बहुत दूर दी गल है, क्योंकि जे संसार दी पीड़ा है, पदार्थां दी पीड़ा, किसे नूं परिवार दी पीड़ा, किसे नूं धियां पुत्रां दी पीड़ा, किसे नूं कारोबार दी पीड़ा, इसे पीड़ा करके मंदिर मस्जिद गुरुद्वारे जाना है, अजे निरंकार दी पीड़ा नहीं आरंभ होई, अजे परमात्मा दे विछोड़े दी पीड़ा आरंभ नहीं होई। जिस दिन ए पीड़ा आरंभ होवेगी उस दिन समा बहुत लंबा हो जाएगा, दुख दे समा लंबा हो जाता है। एक ते दिन रात करके असी समय नूं नापदे आं पैरां करके, फिर साइंस दा योग है घड़ी बन गई, रिस्ट वाच बन गई, असी हाथ ते देख लैंदे आं मिंट मिंट दा हिसाब कितना टाइम हो गया। लेकिन एक घड़ी परमात्मा ने साडे अंदर बनाई हुई है, वो टाइम किसी होर ढंग नाल दसदी है, इस ढंग नाल नहीं। जो थोड़े हाथ से बनी हुई घड़ी टाइम दसती है, मन की घड़ी वो टाइम नहीं दसती। उदा वक्त दसन दा ढंग कुछ होर है। दुख दे चोवे ते समा लंबा दसती है, बहुत लंबा दसती है, एक मिनट एक साल वर्गा दसती है। दूर क्यों जाओ, मैं गुरु अर्जन देव जी दे बोल थोड़े सामने रख दें। चार पहर चौ जुगे समाने, रैन भई तब अंत न जाने। हे प्रभु तेरे विछोरे दी पीड़ा विच ये दिन दे चार पहर चार युगां वर्गे ने, ये ते हजारां सालां वर्गे ने, नहीं लंघदे। इतनी पीड़ा, एक घड़ी दिनस मोको बहुत दयाड़े, एक घड़ी दिन रात दियां पुरानी गिनती दे मुताबक 60 घड़ियां बन दियां। साहिब कहिंदे एक घड़ी कई दिनां वर्गी, कई दिनां वर्गी नहीं लंघदी। चार पहर चौ जुगे समाने, रहण भई तब अंत न जाने। रात आई है ये कितने युगां वर्गी है, साहिब कहिंदे ते गिण भी नहीं सकते। इनू किधरे कवि की कल्पना ना समझ लेना, शायर दा तखयल ना समझ लेना। दो तरह की शायरी होंदी है, एक तखयल है, सोच के गल कीती है, एक जो आख्या जा रहा है उसका अनुभव है, ऐसा है। संतन की सुन साखी साची, जो बोले सो पेखें आखी। गुरु अर्जन देव जी, संतन की सुन साची साखी, संत दी गल सुन, जो बोले सो पेखे आखी, जो वेखे ते कह रहे। मैं थानू परमात्मा दी गल सुना रहा, मेरी स्टडी है, मैं पढ़िया है, मैं अभ्यास किया है, थोड़ा थानू सुना रहा। अगर संत सुनाएगा, भगत सुनाएगा, पढ़ के नहीं सुनाएगा, सुन के भी नहीं सुनाएगा, सोच के भी नहीं सुनाएगा, फिर किस तरह सुनाएगा। कबीर कहने दोए दोए लोचन पेखा, हाँ हर बिन अवर न देखा। मैं देखे, मैं देख के गल करता, मैं पेखे ओरी ऊंचा मोहन सबते ऊंचा। गुरु अर्जन देव जी जो वेख देन ते कह देन, एक ने पढ़ के गल आखी है, सोच के गल आखी है, स्टडी करके गल आखी है, एक ने वेख के गल आखी है, जमीन आसमान का अंतरा होगा। तो हुण कबीर को पुछिए सानू किस तरह पता चले तू वेखिया, इहदा कोई सबूत, इहदा कोई प्रूफ। दोए दोए लोचन पेखा, हो हर बिन अवर न देखा, इहदा सबूत। थोड़े कहने नाल किस तरह मन लईए कि तुसी वेख रहे हो। पता है कबीर की कहिंदे ने, नैन रहे रंग लाई, अब बेगल कहन न जाई। ਇੱਕ ਤੇ ਭਾਸ਼ਾ ਉਹ ਹੈ ਜੋ ਜ਼ਬਾਨ ਬੋਲਦੀ ਹੈ, ਇੱਕ ਅੱਖਾਂ ਦੀ ਭਾਸ਼ਾ ਹੈ, ਅੱਖਾਂ ਵੀ ਕੁਛ ਬੋਲਦੀਆਂ। ਕਈ ਦਫ਼ਾ ਜ਼ਬਾਨ ਹਾਂ ਕਰ ਰਹੀ ਆਉਂਦੀ ਹੈ, ਅੱਖਾਂ ਨਾ ਕਰਦੀਆਂ, ਔਰ ਕਈ ਦਫ਼ਾ ਜ਼ਬਾਨ ਨਾ ਕਰ ਰਹੀ ਆਉਂਦੀ ਹੈ, ਅੱਖਾਂ ਕਰਦੀ ਹੈ। ਫਿਰ ਵਿਦਵਾਨ ਐਸਾ ਕਹਿੰਦੇ ਨੇ, ਜ਼ਬਾਨ ਝੂਠ ਬੋਲ ਸਕਦੀ, ਅੱਖਾਂ ਝੂਠ ਨਹੀਂ ਬੋਲ ਸਕਦੀ। ਅੱਖਾਂ ਨੂੰ ਝੂਠ ਬੋਲਣ ਦੀ ਤੋਹਫੀਕ ਪਰਮਾਤਮਾ ਨੇ ਨਹੀਂ ਦਿੱਤੀ। ਅੱਖ ਸਹੀ ਬੋਲਦੀ ਹੈ, ਠੀਕ ਬੋਲਦੀ ਹੈ। ਮਨ ਦੇ ਚ ਲੋਭ ਹੋਵੇ, ਅੱਖਾਂ ਚ ਪ੍ਰਗਟ ਹੁੰਦਾ ਹੈ। ਮਨ ਦੇ ਚ ਵਾਸ਼ਨਾ ਹੈ, ਅੱਖਾਂ ਦੇ ਚ ਪ੍ਰਗਟ ਹੁੰਦਾ। ਮਨੁੱਖ ਕੋਲ ਪੁੱਛ ਲਏ, ਮਤਲਬ ਤੇਰਾ ਕੀ ਹਾਲ ਚਾਲ ਹੈ? ਤੇ ਉਹ ਆਖੇ, ਬੜੇ ਆਨੰਦ ਚ ਆ। ਉਹਦੀਆਂ ਅੱਖਾਂ ਤੇ ਦੱਸਦੀਆਂ ਪਿੰਡ ਦਿਨ ਭਰ ਰੋਂਦਾ ਪਿੱਟਦਾ ਰਿਹਾ ਕਿਧਰੇ। ਅੱਖ ਤੇ ਕੁਛ ਹੋਰ ਕਹਿ ਰਹੀ, ਕੋਈ ਆਨੰਦ ਨਹੀਂ। ਅੱਖ ਗਲਤ ਬੈਨੀ ਨਹੀਂ ਕਰਦੀ। ਹਿਰਦੇ ਦੇ ਸਬਰ ਸੰਤੋਖ ਹੋਵੇ, ਅੱਖਾਂ ਦੱਸਦੀਆਂ ਨੇ। ਮਨ ਦੇ ਸ਼ਰਮ ਹਯਾ ਹੋਵੇ, ਅੱਖਾਂ ਦੱਸਦੀਆਂ ਨੇ। ਮਨ ਕਠੋਰ ਹੋਵੇ, ਅੱਖਾਂ ਦੱਸਦੀਆਂ ਨੇ। ਮਨ ਦੇ ਚ ਪਰਮਾਤਮਾ ਹੋਵੇ, ਅੱਖਾਂ ਦੱਸਦੀਆਂ ਨੇ। ਜਿਵੇਂ ਕਿਸੇ ਬੰਦੇ ਨਾਲ ਗੱਲਬਾਤ ਕਰਨੀ ਹੈ ਤਾਂ ਕਮ ਸੇ ਕਮ ਦੋਹਾਂ ਦੀ ਭਾਸ਼ਾ ਇੱਕ ਹੋਵੇ, ਤਾਂ ਜਾ ਕੇ ਗੱਲ ਬਣਦੀ ਹੈ, ਦੂਜੇ ਦੀ ਭਾਸ਼ਾ ਸਮਝਦਾ ਹੋਵੇ। ਕਬੀਰ ਕਹਿੰਦੇ ਨੇ, ਅੱਖਾਂ ਦੀ ਭਾਸ਼ਾ ਸਮਝ ਦਿਓ ਤੇ ਮੇਰੀ ਅੱਖਾਂ ਬੋਲ ਰਹੀਆਂ ਨੇ। ਮੈਂ ਵੇਖ ਕੇ ਕਹਿ ਰਿਹਾ, ਮੈਂ ਪਰਮਾਤਮਾ ਨੂੰ ਵੇਖ ਕੇ ਕਹਿ ਰਿਹਾ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਏ। ਮੈਂ ਪੇਖਿਓ ਰੀ ਊਚਾ ਮੋਹਨ। ਗੁਰੂ ਅਰਜਨ ਦੇਵ ਜੀ ਵਾ ਵੇਖ ਕੇ ਗੱਲ ਕਰ ਰਹੇ ਸੰਤਨ ਕੀ, ਸੁਨ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਜੋ ਵੇਖ ਕੇ ਗੱਲ ਕਰਦੇ ਸਨ, ਐਸੇ ਸ਼ਾਇਰਾਂ ਨੂੰ, ਕਵੀਆਂ ਨੂੰ ਰਿਸ਼ੀ ਆਖਿਆ ਗਿਆ। ਜੋ ਸਮਝ ਕੇ, ਸੋਚ ਕੇ, ਵਿਚਾਰ ਕੇ ਗੱਲ ਕਰਦੇ ਨੇ, ਉਨ੍ਹਾਂ ਨੂੰ ਕਵੀ ਆਖਿਆ ਗਿਆ। ਸੰਸਕ੍ਰਿਤ ਦੇ ਦੋ ਸ਼ਬਦ ਨੇ, ਰਿਸ਼ੀ ਤੇ ਕਵੀ। ਜੋ ਤੁਕਬੰਦੀ ਕਰਕੇ ਜਗਤ ਦੇ ਸਾਹਮਣੇ ਕੋਈ ਖਾਸ ਗੱਲ ਰੱਖਦੇ ਨੇ, ਇੱਕ ਉਹ ਜੋ ਵੇਖ ਕੇ ਗੱਲ ਕਰਦੇ ਨੇ, ਇੱਕ ਉਹ ਜੋ ਸੋਚ ਕੇ ਕਰਦੇ ਨੇ, ਪੜ੍ਹ ਕੇ ਕਰਦੇ ਨੇ, ਕਿਧਰੋਂ ਸੁਣ ਕੇ ਕਰਦੇ ਨੇ। ਇਹ ਦੋ ਤਰ੍ਹਾਂ ਦੇ ਦੁਨੀਆਂ ਦੇ ਸ਼ਾਇਰ ਹੁੰਦੇ ਨੇ। ਇਹ ਜੋ ਸਾਹਿਬ ਕਹਿੰਦੇ ਨੇ, ਚਾਰ ਪਹਿਰ ਚੌ ਜੁਗੇ ਸਮਾਨੇ, ਇਹ ਸਿਰਫ ਸੁਣੀ ਹੋਈ ਗੱਲ ਨਹੀਂ, ਸੋਚੀ ਹੋਈ ਗੱਲ ਨਹੀਂ, ਕਲਪਨਾ ਮਾਤਰ ਨਹੀਂ ਹੈ, ਹਕੀਕਤ ਹੈ। ਪੀੜਾ ਹੀ ਇਤਨੀ ਜ਼ਿਆਦਾ ਹੋ ਜਾਂਦੀ ਹੈ, ਦੁੱਖ ਹੀ ਇਤਨਾ ਜ਼ਿਆਦਾ ਹੋ ਜਾਂਦਾ, ਦੁੱਖ ਸਮੇਂ ਨੂੰ ਲੰਬਾ ਕਰ ਦਿੰਦਾ, ਪੀੜਾ ਸਮੇਂ ਨੂੰ ਲੰਬਾ ਕਰ ਦਿੰਦੀ ਹੈ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ, ਬਹੁਤ ਲੰਬੀ ਹੋ ਗਈ ਹੈ ਰਾਤ, ਨਹੀਂ ਲੰਘਦੀ। ਦੁੱਖ ਦੁੱਖ ਉੱਠਣ ਪਾਸ ਦੁੱਕਣ ਔਖੇ ਨੇ, ਹੌਕੇ ਨਿਕਲਦੇ ਨੇ ਧਨ ਦੇ ਵਿਛੋੜੇ ਚ, ਪ੍ਰਭਤਾ ਦੇ ਵਿਛੋੜੇ ਚ, ਪਰਿਵਾਰ ਦੇ ਵਿਛੋੜੇ ਚ, ਜਾਂ ਨਿਰੰਕਾਰ ਦੇ ਵਿਛੋੜੇ ਚ। ਹੌਕਿਆਂ ਵਿਚ ਭੀੜ ਆਉਂਦੀ ਹੈ। ਫਰੀਦ ਕੋਲ ਹੌਕੇ ਨੇ ਖੁਦਾ ਦੇ, ਖੁਦਾ ਦਾ ਵਿਛੋੜਾ, ਕਿਉਂਕਿ ਖੁਦਾ ਮਹਾਨ ਹੈ, ਉਸਦਾ ਵਿਛੋੜਾ ਮਹਾਨ ਹੈ, ਤਾਂ ਪੀੜਾ ਵੀ ਉਤਨੀ ਵੱਡੀ ਹੈ ਜਿਤਨਾ ਵੱਡਾ ਰੱਬ ਹੈ। ਫਰੀਦਾ ਰਾਤੀ ਵੱਡੀਆਂ, ਦੁੱਖ ਦੁੱਖ ਉੱਠਣ ਪਾਸ, ਇਹ ਤੇ ਦੁੱਖਣ ਹੈ। ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ, ਸੁੱਖ ਦੇ ਚ ਸਮਾਂ ਛੋਟਾ ਹੋ ਜਾਂਦਾ। ਮਨੁੱਖ ਥੋੜਾ ਜਿਹਾ ਰਸ ਦੇ ਚ ਬੈਠਾ ਹੈ, ਆਨੰਦ ਦੇ ਚ ਬੈਠਾ ਹੈ, ਕਹਿੰਦਾ ਲੈ ਇੱਕ ਘੰਟਾ ਇੰਜ ਲੰਘ ਗਿਆ ਜਿਵੇਂ ਇੱਕ ਮਿੰਟ। ਘੰਟਾ 60 ਮਿੰਟ ਦਾ ਹੀ ਸੀ, ਇੱਕ ਮਿੰਟ ਦਾ ਨਹੀਂ ਸੀ, ਪਰ ਮਨ ਦੀ ਘੜੀ ਕੁਛ ਹੋਰ ਦੱਸਦੀ ਹੈ। ਪਰਮਾਤਮਾ ਨੇ ਜਿਹੜਾ ਅੰਦਰ ਸਾਡੇ ਇਹ ਫਿੱਟ ਕੀਤਾ ਹੋਇਆ, ਮਨ ਬਣਾਇਆ ਹੈ, ਇਹ ਦੁੱਖ ਦੇ ਚ ਸਮਾਂ ਕੁਛ ਹੋਰ ਦੱਸਦਾ, ਸੁੱਖ ਦੇ ਚ ਕੁਛ ਹੋਰ ਦੱਸਦਾ। ਸੁੱਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ, ਵਕਤ ਛੋਟਾ ਹੋ ਜਾਂਦਾ ਹੈ, ਔਰ ਮਹਾਂਸੁੱਖ ਜਿਸ ਨੂੰ ਸਮਾਧੀ ਕਹਿੰਦੇ ਨੇ, ਸਮਾਂ ਖੋ ਜਾਂਦਾ, ਉਹਨੂੰ ਕਹਿੰਦੇ ਨੇ ਅਕਾਲ, ਟਾਈਮਲੈਸ, ਕੋਈ ਵਕਤ ਨਹੀਂ ਹੈ, ਸਮਾਂ ਨਹੀਂ ਹੈ, ਕੋਈ ਵਕਤ ਨਹੀਂ। ਅਕਾਲ ਆਖੇ, ਸੰਸਕ੍ਰਿਤ ਦਾ ਸ਼ਬਦ ਅਕਾਲ, ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ, ਅਕਾਲ ਵਕਤ ਨਹੀਂ ਹੈ, ਖੋ ਗਿਆ ਵਕਤ। ਮੈਂ संत माल पढ़ रहा सी संत बाबा अतर सिंह दी जीवन कथा। सेवादार ने अगों भोजन रखिया, मस्तों आने दी गल बुरकी मूह च पाई, आख्या हे प्रभु तू भोजन दे रूप दे च वी इतना स्वादी है ते भजन दे रूप दे च ते महा स्वादी है। बुरकी थले गई, वाहेगुरु निकलिया जुड़ गए, सुन समाद अनहद तैनाद, कहन न जाई अचरज बिस्माद। हिरदा निर्विचार हो जाता है, विचार शून्य हो जाता है। जब काफी देर तक उस हालत दिच रहे तो सेवादार थाली चुक ले गया। ये हालत उन्हां दी 15 दिन रही। संत माल दी गाथा है। 15 दिन तो बाद समाधि तो जद उत्थान होए, कहिंदे ने सेवादार ने सोचिया उस दिन नहीं खादा सी ते हुण 15 दिन लंघ गए। उस विचारे ने अपनी समझ दे मुताबक जल्दी जल्दी लंगर बनाना शुरू कीता, जो बाबा जी छकदे सन सादा जिहा भोजन। थोड़ी जिहा देर च तैयार करके लिया, अगों रख, कहिंदे बाबा जी छक लो। संत अतर सिंह कहिंदे ने पौ लिया, हुणे छका के गए, हुणे फिर लिया। हाथ जोड़ के उसने आख्या, नहीं बाबा जी 15 दिन होए ने, मैं लियांदा सी भोजन, वो भी तुसी एक बुरकी छकी सी, हुणे ते नहीं लियांदा मैं। ते बोली, मालवे दी हाला 15 दिन। 15 दिन इंज लंघे जिवें एक सैकंड। सुख दे समा छोटा हो जांदा है, महा सुख दे समा बिल्कुल खो जांदा है। ये गल्लां मात्र नहीं ने, रोज दी थोड़ी जिंदगी भी घटदा होवेगा। किधरे रस्से च बैठे हो, किधरे सुख मिल रहा है, 2 घंटे इंज लंघे जिवें 2 मिनट। किधरे बेचैन है तबीयत, परेशान है, बोर हो रहे हैं, तालमेल नहीं बैठ रहा, 1 मिनट इंज लंघ रहे जिवें 1 दिन। ये तो रोज का सिलसिला है, इते हर एक नाल घटता है। दुख दे समा लंबा हो जाता है, सुख दे समा छोटा हो जाता है, महा सुख दे समा खो जाता है। धार्मिक पीड़ा जिस दिन शुरू हो जाए, समझ लो आज तो मनुखे धार्मिक हो गया। इन्हों पता चल जाएगा मैं बिछड़िया हुआ, सुरत टूटी हुई है। किस दिन पता चलेगा, जपद्या जपद्या जिस दिन मन थोड़ा शब्द दे नेड़े चला जाएगा, वाहिगुरु वाहिगुरु उच्चारण करेगा, मन जरा नेड़े चला गया, रस आ जाएगा। तो जुड़िया तो है नहीं, नेड़े गया, वो रस इसनु तड़पा के रख देगा, क्योंकि वो रस एक छिन मात्र होंदा है। इस तरह दे मैनू हजारां मिले न सारी दुनिया च, जिन्हां ने रस दी झलक देखी है, खेड़ा देखे। मेरे ख्याल कोई शहर खाली नहीं होंदा, हर शहर च एक दो रूहां होंदियां, लेकिन अगां चल के कोई लखां च इकद है जिहड़ा उस रस महारस नू प्राप्त करन दे सफल हो जांदा। वो हर शहर दे च नहीं है। सार किताबली दा करता कहिंदा है, चंदन तरना बन बन साधना पुर पुरमा है। चंदन दा दरख्त हर जंगल देच नहीं है। सारी दुनिया च घूमो, सिर्फ कर्नाटक देच है चंदन, होर किधरे भी नहीं है। केसर भारत देच सिर्फ कश्मीर देच आउंदा है, या यूरोप स्पेन देच आउंदा है, सारी दुनिया च किधरे भी केसर नहीं आउंदा। भारत ने कोशिश की थी कश्मीर दे बाकी इलाके च भी केसर बोण दी, 12 मूला बोया गया, 2-4 जगह ते होर बूटे लाए गए, नहीं होया। एक छोटा जिहा इलाका है पंपोश कहिंदे ने उसनों, श्रीनगर तो पहले आउंदा है, ते कोई 100 एकड़ दे करीब जमीन होवेगी, उत्थे केसर होंदा है। बड़ी कोशिश कीती गई होर जगह ते हो जाए, बड़ी मेहनत कीती गई, बड़े खर्चे कीते गए, नहीं होया। यूरोप दे होर मुल्कां ने भी कोशिश कीती, स्पेन तो इलावा मेरे पढ़ने च आया, नहीं होया। सारी दुनिया दे चंदन सिर्फ कर्नाटक दे चंदन है। ਉੱਥੋਂ ਦੀ ਧਰਤੀ ਜੋ ਹੈ ਚੰਦਨ ਉਗਾਉਣ ਵਿੱਚ ਮਾਫਕ ਹੈ, ਠੀਕ ਹੈ। ਸਾਰੀ ਦੁਨੀਆਂ ਵਿੱਚ ਕੇਸਰ ਦੋ ਚਾਰ ਜਗ੍ਹਾ ਤੇ ਆਉਂਦਾ, ਹੋਰ ਕਿਧਰੇ ਵੀ ਨਹੀਂ ਆਉਂਦਾ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਵਿੱਚ ਨਹੀਂ ਹੈ, ਹਰ ਮੁਲਕ ਵਿੱਚ ਨਹੀਂ ਹੈ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰਮਾ, ਸਾਧੂ ਹਰ ਸ਼ਹਿਰ ਵਿੱਚ ਨਹੀਂ ਹੈ, ਹਰ ਮੁਲਕ ਵਿੱਚ ਨਹੀਂ ਹੈ। ਜੋ ਜੁੜ ਗਿਆ ਉਹ ਹਰ ਜਗ੍ਹਾ ਨਹੀਂ ਹੈ, ਜੋ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਹਰ ਜਗ੍ਹਾ ਨੇ। ਤੇ ਜਿਨ੍ਹਾਂ ਨੂੰ ਕਦੀ ਰਸ ਵੀ ਆ ਗਏ, ਕੋਈ ਝਲਕ ਵੀ ਮਿਲ ਗਈ ਹੈ ਕਰੀਬਨ ਕਰੀਬਨ, ਇਹ ਵੀ ਹਰ ਸ਼ਹਿਰ ਵਿੱਚ ਮਿਲ ਜਾਂਦੇ ਨੇ ਔਰ ਹਰ ਮਜ਼ਹਬ ਵਿੱਚ ਮਿਲ ਜਾਂਦੇ ਨੇ। ਮੈਂ ਇਸ ਤਰ੍ਹਾਂ ਦੇ ਪੁਰਸ਼ ਜੈਨੀਆਂ ਚ ਦੇਖੇ, ਹਿੰਦੂਆਂ ਚ ਦੇਖੇ, ਸਿੰਘਾਂ ਚ ਤੇ ਦੇਖੇ, ਬੇਸ਼ਤਰ ਥਾਵਾਂ ਤੇ ਮੁਸਲਮਾਨਾਂ ਚ ਦੇਖੇ। ਇੱਕ ਪਾਦਰੀ ਵੀ ਮੈਨੂੰ ਰੋਚੈਸਟਰ ਵਿੱਚ ਮਿਲਿਆ ਇੰਗਲੈਂਡ, ਉਹਦੀ ਹਾਲਤ ਵੀ ਇਸ ਤਰ੍ਹਾਂ ਸੀ। ਝਲਕ ਮਿਲ ਗਈ ਸੀ, ਹੁਣ ਤੜਪ ਰਿਹਾ ਸੀ ਫਿਰ ਹੋਵੇ, ਫਿਰ ਖੇਡ ਬਣੇ। ਕਿਸੇ ਦਿਨ ਰਸ ਬਣ ਗਿਆ ਸੀ, ਹੁਣ ਰੋਂਦਾ ਰਹਿੰਦਾ ਸੀ, ਤਸਬੀਹ ਫੇਰਦਾ ਸੀ, ਪ੍ਰੇਅਰ ਕਰਦਾ ਸੀ, ਸਭ ਕੁਝ ਕਰਦਾ ਸੀ ਆਪਣੇ ਢੰਗ ਨਾਲ। ਤੜਪਿਆ ਹੋਇਆ ਹਿਰਦਾ ਲੈ ਕੇ ਕਦੀ ਗੁਰਦੁਆਰੇ ਆਣ ਬੈਠਦਾ ਸੀ, ਅੰਬਾਲੇ ਕਿਧਰੇ ਪਿੱਛੇ ਰਿਹਾ ਸੀ ਜਦ ਅੰਗਰੇਜ਼ਾਂ ਦਾ ਰਾਜ ਆਉਂਦਾ ਸੀ। ਬਜ਼ੁਰਗ ਸੀ, ਮੈਂ ਪੁਰਾਣੀ ਗੱਲ ਕਰਦਾ ਪਿਆ, 10-12 ਸਾਲ ਪੁਰਾਣੇ, ਅਜੇ ਵੀ ਹੈ ਰੋਚੈਸਟਰ ਦੇ ਚੋਂ ਬਜ਼ੁਰਗ ਪਾਦਰੀ। ਚਰਚ ਉਸਦਾ ਆਪਣਾ ਹੈ, ਲੇਕਿਨ ਲਗਨ ਪੈਦਾ ਹੋ ਗਈ। ਲਗਨ ਕਦੋਂ ਪੈਦਾ ਹੋਈ? ਉਹਨੇ ਆਪ ਕਬੂਲਿਆ, ਕਿਸੇ ਇੱਕ ਦਿਨ ਝਲਕ ਮਿਲ ਗਈ ਸੀ। ਇਸ ਤਰ੍ਹਾਂ ਦੇ ਪੁਰਸ਼ ਵੀ ਹਰ ਸ਼ਹਿਰ ਵਿੱਚ ਹੁੰਦੇ ਨੇ, ਪਰ ਪੂਰਨ ਤੌਰ ਤੇ ਜੁੜ ਗਏ, ਜਿਨ੍ਹਾਂ ਦੀ ਦੁਨੀਆਂ ਸਮਾਂ ਖੋ ਗਿਆ, ਹਰ ਸ਼ਹਿਰ ਵਿੱਚ ਨਹੀਂ ਆਉਂਦੇ, ਹਰ ਮੁਲਕ ਵਿੱਚ ਨਹੀਂ ਆਉਂਦੇ। ਚੰਦਨ ਤਰ ਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਸੁਖ ਦੇ ਸਮਾਂ ਛੋਟਾ ਹੋ ਜਾਂਦਾ, ਸਮਾਧੀ ਦੇ ਸਮਾਂ ਖੋ ਜਾਂਦਾ। 6 ਮਹੀਨੇ ਵੀ ਉਹ ਸਮਾਧੀ ਲੀਨ ਰਿਹਾ ਹੋਵੇ ਤੇ ਉਸਨੂੰ ਇੰਜ ਲੱਗੇਗਾ ਜਿਵੇਂ 1 ਮਿੰਟ। ਸੁਖ ਦੇ ਸਮਾਂ ਖੋ ਜਾਂਦਾ, ਆਨੰਦ ਵਿੱਚ ਸਮਾਂ ਖੋ ਜਾਂਦਾ, ਕਾਲ ਖੋ ਜਾਂਦਾ, ਅਕਾਲ ਪ੍ਰਗਟ ਹੋ ਜਾਂਦਾ। ਲੇਕਿਨ ਇਹ ਅਵਸਥਾ ਜਪ ਤੋਂ ਜੋ ਸ਼ੁਰੂ ਕਰੇਗਾ, ਇਹ ਪੜਾਅ ਉਸਨੂੰ ਨਸੀਬ ਹੋ ਸਕਦੇ ਨੇ। ਜੋ ਅਜੇ ਪੜਦਾ ਹੀ ਪਿਆ, ਕਰਮ ਕਾਂਡ ਦੇ ਚ ਹੈ, ਅਜੇ ਖਿਡੌਣਿਆਂ ਦੀ ਖੇਡ ਹੈ, ਅਜੇ ਬਾਲਕ ਨਹੀਂ ਹੋਇਆ, ਅਜੇ ਅਡਲਟ ਨਹੀਂ ਹੋਇਆ। ਧਾਰਮਿਕ ਜਗਤ ਦੇ ਚ ਬਾਲਗ ਹੋ ਗਿਆ, ਇਹਨੇ ਜਪ ਸ਼ੁਰੂ ਕਰ ਦਿੱਤਾ, ਅਜੇ ਬੱਚਾ ਹੈ। ਧਾਰਮਿਕ ਜਗਤ ਦੇ ਜਨਮ ਹੈ ਇਸਦਾ, ਐਸਾ ਨਹੀਂ ਕਿ ਧਾਰਮਿਕ ਨਹੀਂ ਹੈ, ਜਨਮ ਹੋ ਗਿਆ। ਆਉਂਦਾ ਹੈ ਗੁਰਦੁਆਰੇ, ਕਰਦਾ ਹੈ ਪੂਜਾ ਪਾਠ, ਕਰਦਾ ਹੈ ਸੇਵਾ, ਸਭ ਕੁਝ ਕਰਦਾ ਹੈ, ਪਰ ਅਜੇ ਧਾਰਮਿਕ ਪੀੜਾ ਨਹੀਂ ਪੈਦਾ ਹੋਈ। ਅਜੇ ਦੁਨਿਆਵੀ ਪੀੜਾ ਲੈ ਕੇ ਹੀ ਗੁਰਦੁਆਰੇ ਆਉਂਦਾ, ਅਜੇ ਪਰਿਵਾਰ ਦੀ ਪੀੜਾ, ਸੰਸਾਰ ਦੀ ਪੀੜਾ, ਕਾਰੋਬਾਰ ਦੀ ਪੀੜਾ, ਇਹ ਕਰੀਬਨ ਕਰੀਬਨ ਇਹੀ ਮਿਲਦੇ ਨੇ ਸਾਰੀ ਦੁਨੀਆਂ। ਸੰਤ ਭਗਤ ਸਿੰਘ ਡਿਸਟ੍ਰਿਕਟ ਬੰਨੂ ਚ ਹੋਏ, ਉਹਨਾਂ ਨੇ ਬ੍ਰਹਮ ਗਿਆਨੀ ਆਤਮਾ ਸੀ, ਸੰਤ ਚਵਾਲੀ ਦੇ ਸਾਨੂੰ ਦੱਸ ਦਿੱਤਾ ਸੀ, ਚੰਗੀ ਤਰ੍ਹਾਂ ਯਾਦ ਹੈ, ਸਾਰਾ ਫਰੰਟੀਅਰ ਜਾਣਦਾ, ਬਈ ਮੇਰਾ ਸਰੀਰ ਕੁਛ ਦਿਨ ਹੈ ਤੇ ਤੁਸੀਂ ਸਾਰੇ ਰਾਵੀ ਤੋਂ ਪਾਰ ਚਲੇ ਜਾਓ, ਮੈਨੂੰ ਖੂਨ ਦੀਆਂ ਨਦੀਆਂ ਵਗਦੀਆਂ ਹੋਈਆਂ ਦਿਖਾਈ ਦਿੰਦੀਆਂ। ਡਿਸਟ੍ਰਿਕਟ ਬੰਨੂ ਦੇ ਲੋਕ ਸੋਚਣ ਲੱਗ ਪਏ, ਹੱਦ ਹੋ ਗਈ, ਸਾਰੀ ਜ਼ਿੰਦਗੀ ਬੰਦਗੀ ਕਰਦੇ ਰਹੇ ਤੇ ਬੰਦਗੀ ਕਰਾਉਂਦੇ ਰਹੇ ਤੇ ਹੁਣ ਬੁੱਢੇ ਹੋ ਗਏ, ਅਨਹੋਣੀਆਂ ਗੱਲਾਂ ਕਰ ਰਹੇ ਨੇ, ਕਹਿੰਦੇ ਰਾਵੀ ਤੋਂ ਪਾਰ ਚਲੇ ਜਾ। ਸਾਰੇ ਕਹਿਣ ਲੱਗੇ ਅਸੀਂ ਆਪਣੀ ਜ਼ਮੀਨ ਜਾਇਦਾਦ ਵਤਨ ਛੋੜ ਕੇ ਚਲੇ ਜਾਈਏ, ਕਿਸ ਤਰ੍ਹਾਂ ਚਲੇ ਜਾਈਏ? ਕਹਿਣ ਲੱਗੇ ਮੈਂ ਤੁਹਾਨੂੰ ਕਹਿ ਦਿੱਤਾ, ਮੈਨੂੰ ਠੀਕ ਨਹੀਂ ਦਿਖਾਈ ਦੇ ਰਿਹਾ, ਮੈਂ ਹੋਣਾ ਨਹੀਂ ਤੇ ਮੈਨੂੰ ਜੋ ਕੁਝ ਦਿਖਾਈ ਦੇ ਰਿਹਾ ਮੈਂ ਤੁਹਾਨੂੰ ਕਹਿ ਰਿਹਾ, ਰਾਵੀ ਤੋਂ ਪਾਰ ਚਲੇ ਜਾਓ, ਛੋੜ ਜਾਓ ਇਹ ਇਲਾਕਾ, ਵੇਚ ਦੋ ਆਪਣਾ ਸਾਜ਼ੋ ਸਮਾਨ। ਕਿਸੇ ਨੇ ਵੀ ਨਾ ਗੱਲ ਸੁਣੀ। ਸੰਨ 1947 ਵਿੱਚ ਕਰੀਬਨ ਕਰੀਬਨ 80% ਆਬਾਦੀ ਡਿਸਟ੍ਰਿਕਟ ਬੰਨੂ ਦੀ ਕਤਲ ਹੋ ਗਈ, ਪਰਿਵਾਰਾਂ ਦੇ ਪਰਿਵਾਰ ਜ਼ਿੰਦਾ ਜਲ ਗਏ, ਬੜੀ ਤਬਾਹੀ ਹੋਈ, ਨਿਸਤੋ ਨਾਬੂਦ ਹੋਏ ਸਾਰੇ। ਇਸ ਤਰ੍ਹਾਂ ਦੀ ਆਤਮਾ ਸੀ। मैं जो अर्ज कर रहा उन्होंने खास गल उन्होंने कह रखे सी मेरे नाल समाजिक कारोबारी शरीरक गल नहीं करनी मैं सुननी नहीं तो कोई करे भी ना क्योंकि हर बंदे की यही समस्या है हर बंदे की यही समस्या है तो धार्मिक समस्या किसी की होवे तो मैं कथा करना सुन लिया करो बाकी मैं गल नहीं सुननी क्यों गल परिवारक होवेगी गल कारोबारी होवेगी गल या शरीरक होवेगी इस तो अलावा होर की होवेगी ये मैं नहीं सुननी कहने के जिन्ने चिर तक मनुख जिंदा है कुछ ना कुछ तो होवेगा मैं कल भी अर्ज की सी जेड़ी बेड़ी सागर दे चे लहरां ते टकरांगियां जेड़ा मनुख संसार दे चे कोई ना कोई समस्या ते टकराएगी लहरां तो बिना सागर नहीं आउंदा समस्यावां तो बिना जिंदगी नहीं आउंदी कुछ ना कुछ होवेगा कोई ना कोई लहर ते टकरांदी रहेगी सियाणप यह है बेड़ी नूं ठेल दे जाइए लहरां अपने आप कटदियां जाणगियां पार हो जाएगी नाम जपदे जाइए परिवारक समस्या है तो होवे पई कारोबारी समस्या है तो होवे पई किस दी नहीं आउंदी बड़े बड़े अवतारां दियां भी समस्यावां सन शरीरक समस्या है तो होवे पई शरीर ते है ही रोग कुछ ना कुछ तो होवेगा जिहड़ा दुख की व्याख्या की है ना महात्मा बुद्ध वो कहिंदे ने शरीर रोग है मन सोग है हैरानगी होवेगी जिहड़े तंदुरुस्त बंदे ने उन्हां नूं किस तरह मन लईए रोगी तो महात्मा बुद्ध कहिंदे सन क्या मनुख बुढ़ा नहीं हो जांदा बुढ़ेपा ही खुद रोग है ते बुढ़ेपे दे कीटाणु मनुख बच्चे दे च मौजूद ने बच्चे ने बुढ़ा होना ये रोग दे कीटाणु उस दे अंदर पए ने अगर शरीर रोगी नहीं तो मर किस तरह जांदा शरीर रोगी नहीं तो बुढ़ा किस तरह हो जांदा है फिर सतगुरां दी बाणी कहिंदी है जो जो दिसे सो सो रोगी शरीर रोग है ते मन मन सोग है चिंतत ही दी से सब कोय सारे ही चिंता तुरने कोई ना कोई चिंता है हर एक कोई ऐसा मन नहीं जो सोग नाल भरिया होया ना हो कोई ऐसा तन नहीं जो रोग नाल भरिया होया ना जिस दिन इसकी समझ आती है मनुख तन मन दोहां तो उच्चा उठण की कोशिश करता है उसे नु धर्म कहिंदे ने और धार्मिक पीड़ा उसे दिन पैदा होंदी है जिस दिन तन ते मन रोग दिखाई दे जाए संसार दुख दिखाई दे जाए उदासी छा जाती है मैं फिर दोहरावा उदास मनुखा ने फिर निरंकार की तलाश की है खोज की है साहब इस वास्ते कहते ने अगर कोई कर्म चल रहे ने लेकिन जपना नहीं अजे इस नूं समझ नहीं आई अजे धार्मिक पीड़ा आरंभ नहीं हुई अजे इस नूं ए बोध नहीं होया जपो ता एको नामा अवर निराफल कामा इसका बाकी रूप मैं थोड़े सामने अमृत वेले सवेरे जो गालबन 6 to 7:30 तक दीवान रखा गया उस विच इस विचार नूं संपूर्ण करने की कोशिश करांगा वैसे तो सारी गुरबाणी नाम जपण की प्रेरणा पई करती है जिंदगी खत्म हो सकती है मजमून नहीं खत्म होंदे गुरु का शब्द नहीं खत्म होंदा समा खत्म हो जाता है कथन शक्ति खत्म हो जाती है मनुख की अकल समाप्त हो जाती है गुरु का शब्द नहीं समाप्त होंदा जपो त एको नामा अवर निराफल कामा इस परपंच में साचे नाम की वडाई सारे गुरु ग्रंथ साहब सिर्फ नाम की महिमा तो अलावा होर है कि महिमा ही सारे नाम की है बाकी विचार सवेरे थोड़े सामने रखने की निमाणी कोशिश करांगा जिन्हों समा मिले वक्त मिले कल दी ये अखीरली हाजरी चूंकि इतना ही समा सी दास कौर फिर नदी नाओ संजोगी मिले फिर सतगुरु ने संजोग बनाया जिंदगी रही सेहत रही फिर आप दे दर्शन करांगे हुण इत्थे ही समाप्ति बुल चुगदी शमा वाहिगुरु जी का खालसा वाहिगुरु जी की फतेह।